जो चूक पई हमसे गुर किंकर हम तुम सेवक क्यावत लाज रखो निज नाम की सिख तुमरो जग माय पावत ज्ञान ध्यान किस कर्म न जाना नाहन निर्मल करनी साधु संगत के अंचल लाओ घटनाथ अनाथ शरण तुम्हारी आयो नानक के सब साथ दंडौत बंधन अंक पार सर्व कला समरथ दोलन तेरा को प्रभु नानक देकर हाथ एको ओंकार सतनाम करता पुरुष निर्भव निर्वैर अकाल मूर्त अजूनी अंगुर प्रसाद जप आद सच जुगाद सच है कि सच नानक हो सी सच श्री गुरु ग्रंथ साहब महाराज जी शब्दावतार शब्द गुरु अकाल पुरुष परमात्मा के विचों सब तो पहला शब्द की पैदाइश हुई। शब्द मुढ़ला एक ओंकार ओंकार शब्द के विचों सारी सृष्टि नाम रूप जगत पैदा होया। नाम रूप जगत सारी सृष्टि एक ओंकार के विचों पैदा होया। दो तरह के नाम दसे ने गुरबाणी शास्त्रा च गुरुआ पीरां ने एक किरतम नाम होंदे ने एक ओ नाम ने जेड़े बिना ही कोई काम कीते तो ओ इको ही नाम है। किरतम नाम ओ होंदे ने जेड़े प्रभु ने काम कीते जे शरीर धार के सरगुण रूप धार के ओ किरतम नाम है। जिन्ने भी किरतम नाम ने ओ सारे साढ़े दिते हुए नाम ने। एक ओ नाम है जेड़ा किसे दा दिता हुआ नाम नहीं जेड़ा मुढ़ला नाम है ओ बाणी तो ही वास्तव विच परत सत नाम तेरा परा पूरकला ओ सत नाम ओ एक ओंकार एक ओंकार जेड़ा ओ नाद रूप है वो अखरा वाला नाम नहीं वो नाद रूप है। नाद के विचों सारी सृष्टि पैदा होती है। नाद जेड़ा है ਉਹ ਇੱਕ ਓਂਕਾਰ ਇਹੋ ਜਿਹੀ ਉਹਦੀ ਆਵਾਜ਼ ਹੈ ਓਂਕਾਰ ਕੀਤਾ ਪਸਾਓ ਇੱਕ ਕਵਾਓ ਤਿਸਤੇ ਹੋਏ ਲੱਖ ਦਰਿਆਓ ਇੱਕ ਓਂਕਾਰ ਦੇ ਵਿੱਚੋਂ ਸਾਰੇ ਨਾਮ ਪੈਦਾ ਹੋਏ ਨੇ ਉਹ ਨਾਮ ਕਿਸੇ ਦਾ ਦਿੱਤਾ ਹੋਇਆ ਨਹੀਂ ਜਿਵੇਂ ਮੈਂ ਸੱਤ ਨਾਮ ਬੋਲਾਂ ਵਾਹਿਗੁਰੂ ਬੋਲਾਂ ਕਰਤਾ ਪੁਰਖ ਬੋਲਾਂ ਤੇ ਇਹ ਅੱਖਰ ਆਉਣਗੇ ਸੁਸਤਾ ਤੱਤਾ ਨੰਨਾ ਮੰਮਾ ਸਤਨਾਮ ਵਾਹ ਹਾ ਹਾ ਗੁੱਗਾ ਰਾਰਾ ਜੇ ਮੈਂ ਇਹੀ ਬੋਲਾਂ ਤੇ ਕੀ ਲਿਖੋਗੇ ਕੋਈ ਇਹ ਧੁਨ ਹੈ ਇਹ ਧੁਨ ਜਿਹੜਾ ਜਿਹੜੀ ਧੁਨ ਹੈ ਨਾ ਇਹਦੇ ਵਿੱਚੋਂ ਇਹ ਅੱਖਰ ਪੈਦਾ ਹੋਏ ਧੁਨ ਦੇ ਵਿੱਚੋਂ ਅੱਖਰ ਪੈਦਾ ਜਿੱਥੋਂ ਤੱਕ ਬੋਲਣ ਤੇ ਸਮਝਣ ਨਾਲ ਸੰਬੰਧ ਹੈ ਉੱਥੋਂ ਤੱਕ ਅੱਖਰ ਵਰਤੇ ਜਾਣ ਗੁਰੂ ਗ੍ਰੰਥ ਸਾਹਿਬ ਜਿਹੜਾ ਹੈ ਇਹ ਅੱਖਰਾਂ ਅੱਖਰੀ ਨਾਮ ਅੱਖਰੀ ਅੱਖਰੀ ਨਾਮ ਅੱਖਰੀ ਸਾਲਾਹ ਅੱਖਰੀ ਗਿਆਨ ਗੀਤ ਗੁਣ ਗਾਹ ਅੱਖਰੀ ਲਿਖਣ ਬੋਲਣ ਬਾਣ ਅੱਖਰਾਂ ਸਿਰ ਸੰਯੋਗ ਵਖਾਣ ਇਹ ਅੱਖਰ ਜਿਹੜੇ ਨੇ ਉਸ ਅਕਸ਼ਾਰ ਚ ਲੈ ਜਾਣ ਜਹੇ ਬੋਲ ਤੈ ਅੱਖਰ ਆਵਾ ਜਹ ਅਬੋਲ ਤੈ ਮਨ ਨਾ ਰਹਾਵਾ ਬੋਲ ਅਬੋਲ ਮਦ ਹੈ ਸੋਈ ਜਾ ਸੋ ਹੈ ਤਸ ਲੱਖੇ ਨਾ ਕੋਈ ਜਿਹੋ ਜਿਹਾ ਹੈ ਉੱਥੇ ਮਨ ਤੇ ਬਾਣੀ ਨਹੀਂ ਜਾਂਦੀ ਉੱਥੇ ਅਕਸ਼ਰ ਨਹੀਂ ਜਾਂਦੇ ਪਰ ਅਕਸ਼ਰਾ ਕਰਕੇ ਇੱਕ ਵਾਰ ਅਕਸ਼ਰ ਅਸੀਂ ਜਪਾਂਗੇ ਸਿੰਘ ਸੁਰਤ ਨਾਲ ਉਹ ਅਕਸ਼ਰ ਸਾਨੂੰ ਜਪਦਿਆਂ ਜਪਦਿਆਂ ਉਸ ਅਕਸ਼ਾਰੇ ਚ ਲੈ ਜਾਣਗੇ ਓਂਕਾਰ ਆਦਮੇ ਜਾਣਾ ਲੇਖਰ ਮੇਟੇ ਤਾਂ ਇਹ ਨਾ ਮਾਨਣਾ ਓਂਕਾਰ ਲਖੋ ਕੋਈ ਸੋਈ ਲੱਖ ਮੇਟਣਾ ਨਾ ਹੋਵੇ ਇਹ ਓਂਕਾਰ ਜਿਹੜਾ ਅਸੀਂ ਅੱਖਰ ਲਿਖਦੇ ਹਾਂ ਇਹ ਮਿਟ ਵੀ ਜਾਏਗਾ ਮਿਟਾ ਦੇਣਗੇ ਪਰ ਓਂਕਾਰ ਜਿਹਨੂੰ ਜਨਾ ਰਿਹਾ ਉਹ ਨਹੀਂ ਮਿਟੇਗਾ ਓਂਕਾਰ ਜਿਸ ਵਸਤੂ ਨੂੰ ਜਨਾ ਰਿਹਾ ਉਹ ਤਾਂ ਨਹੀਂ ਮਿਟਣ ਵਾਲਾ ਉਹ ਅਕਸ਼ਰ ਹੈ ਜਦੋਂ ਆਪਾਂ ਇਹਨਾਂ ਅਕਸ਼ਰਾਂ ਨੂੰ ਜਪਾਂਗੇ ਤੇ ਜਪਦਿਆਂ ਜਪਦਿਆਂ ਧੋਣੇ ਚ ਲੈ ਜਾਣਗੇ ਜਦ ਧੋਣੇ ਚ ਜਾਣਗੇ ਉੱਥੇ ਫਿਰ ਨਾਮ ਸਾਨੂੰ ਮਿੱਠਾ ਲੱਗਣ ਲੱਗ ਜਾਏਗਾ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਉੱਥੇ ਜਾ ਕੇ ਨਾਮ ਮਿੱਠਾ ਲੱਗਦਾ ਅਜੇ ਅਸੀਂ ਨਾਮ ਜਪਾਂਗੇ ਵੇਖੋ ਵੇਖੀ ਜਪਾਂਗੇ ਕਿਸੇ ਲਾਲਚ ਵਾਸਤੇ ਜਪਾਂਗੇ ਕੋਈ ਦੁੱਖ ਰੋਗ ਦੂਰ ਕਰਨ ਵਾਸਤੇ ਜਪਾਂਗੇ ਉਹ ਵੀ ਅੱਛਾ ਹੈ ਇਹ ਨਹੀਂ ਉਹ ਮਾੜਾ ਪਰ ਜਦੋਂ ਸਾਨੂੰ ਉਹ ਧੋਣ ਵਾਲਾ ਨਾਮ ਮਿਲ ਗਿਆ ਫਿਰ ਸਾਡੇ ਤੋਂ ਨਾਮ ਛੱਡਿਆ ਨਹੀਂ ਜਾਂਦਾ ਉੱਥੇ ਜਾ ਕਰਕੇ ਇਹ ਮਨ ਜਿਹੜਾ ਲੀਨ ਹੋਣ ਲੱਗ ਜਾਂਦਾ ਕਿਤੇ ਉਸ ਧੁਨ ਦੇ ਵਿੱਚ ਧੁਨ ਜਿਹੜੀ ਇਹ ਧਿਆਨ ਚ ਲੈ ਗਏ ਜਦੋਂ ਧਿਆਨ ਚ ਗਿਆ ਤੇ ਫਿਰ ਇਹ ਸੁਰਤੀ ਜਿਹੜੀ ਹੈ ਸੁਰਤੀ ਦਾ ਜਿਹੜਾ ਅਸਲ ਸਰੂਪ ਹੈ ਨਾ ਇਹ ਮਿਟਣ ਲੱਗ ਜਾਂਦਾ ਯਤੋ ਵਾਚੋ ਨਿਵਰਤਨ ਤੇ ਆਪ ਪ੍ਰਾਪਤੇ ਮਨਸਤ ਹੈ ਉੱਥੇ ਮਨ ਬਾਣੀ ਨਹੀਂ ਜਾ ਸਕਦੇ ਉੱਥੇ ਫਿਰ ਜਾ ਕਰਕੇ ਧਿਆਨ ਤੋਂ ਸਮਾਧੀ ਹੋ ਜਾਂਦੀ ਇਹ ਸਾਡਾ ਪਰਮ ਲਕਸ਼ ਮਨੁੱਖ ਦੇ ਦੀਦਾ ਪਹਿਲਾਂ ਜਪ ਫਿਰ ਸਿਮਰਨ ਫਿਰ ਲਿਵ ਫਿਰ ਧੁਨ ਫਿਰ ਧਿਆਨ ਫਿਰ ਸਮਾਧੀ ਧੁਨ ਮੇ ਧਿਆਨ ਧਿਆਨ ਮੇ ਜਾਣਿਆ ਧੁਨ ਦੇ ਵਿੱਚੋਂ ਧਿਆਨ ਪੈਦਾ ਹੁੰਦਾ ਧਿਆਨ ਜਿਹੜੀ ਇਹ ਪਰਮ ਅਵਸਥਾ ਇਸ ਤੋਂ ਪਰੇ ਕੋਈ ਅਵਸਥਾ ਨਹੀਂ ਤੇ ਜਿੰਨੀਆਂ ਵੀ ਅਵਸਥਾਵਾਂ ਹੁੰਦੀਆਂ ਨੇ ਇਹ ਸਭ ਸੁਰਤੀ ਦੀਆਂ ਨੇ ਮਨ ਦੀਆਂ ਨੇ ਜਿਹੜਾ ਆਤਮਾ ਹੈ ਬ੍ਰਹਮ ਹੈ ਸਤ ਚੇਤ ਅਨੰਦ ਪ੍ਰਭੂ ਹੈ ਉਹਦੀ ਕੋਈ ਅਵਸਥਾ ਨਹੀਂ ਕਿਉਂ ਉਹ ਇੱਕ ਰਸ ਉਹ ਨਿਰੰਤਰ ਉਹਦੇ ਵਿੱਚੋਂ ਸਭ ਤੋਂ ਪਹਿਲਾਂ ਪੈਦਾਇਸ਼ ਨਾਮ ਦੀ ਹੋਈ ਤੇ ਜੇ ਉਹਦੇ ਨਾਲ ਆਪਾਂ ਮਿਲਣਾ ਤੇ ਨਾਮ ਨੂੰ ਪਕੜਨਾ ਪਏ ਨਾਮ ਜਿਹੜਾ ਇਹ ਸਦਾ ਨਾਮ ਰਹੋ ਸਾਧੂ ਰਹੋ ਗੁਰੂ ਗੋਬਿੰਦ ਇਹ ਨਾਮ ਹੀ ਸਭ ਤੋਂ ਮੁੱਢਲਾ ਤੇ ਨਾਮ ਦੁਆਰਾ ਹੀ ਅਸੀਂ ਬਾਹਰ ਆਏ ਹਾਂ ਉਹਦੇ ਤੋਂ ਪਰਮੇਸ਼ਰ ਤੋਂ ਤੇ ਪਿੰਡੋਂ ਜਿਹੜੇ ਰਾਹ ਆਪਾਂ ਬਾਹਰ ਜਾਵਾਂਗੇ ਉਸੇ ਰਾਹ ਪਏ ਕੇ ਉਸ ਪਿੰਡ ਜਾਵਾਂਗੇ ਜਿਹੜੇ ਰਸਤੇ ਆਪਾਂ ਬਾਹਰ ਜਾਵਾਂਗੇ ਪਿੰਡੋਂ ਉਸੇ ਰਾਹ ਦੁਆਰੇ ਤੁਰ ਕੇ صرف آپاں دا منہ دوجے پاسے ہوئے گا، جیڑا منہ باہر مکھ ہے وہ منہ پوا کے پیچھا کر لو، اس طرح جیڑی ساری سرتی باہر مکھ ہے انہوں انتر مکھ کرنا، تے کدو کرنا کیویں کرنا، صرف وہ سادھن نام ہے، وہ نام اکھراں والا گرو نے دسنا، گر کا سبد کاٹے کوٹ کر، ویسے تے اننت نام نے پرمیشر دے، پر جیڑا گرو دا دتا ہویا شبد نام ہے اس نام نے سارے سارے کرم کٹ گئے، سب رس میٹھے منیے سنیے سالونے، کھٹ ترشی مکھ بولنا مارن ناد پیے، چھتی امرت پاؤ ایک جا کو نظر کرے۔ گرو صاحب آدھے نے اس پربھو دا نام جیڑا منن کر لینا، اس طرح جی میں سارے میٹھے راستوں پراپت ہو گئے، جب اس پربھو دے نام نو آپا منن کر لینے ہیں درڑ نشچے نا، تے نا سارے سانو میٹھے راست پراپت ہو گئے، تے جب سننے آدھا نام ایک چیت ہو کر کے، تے پھر سارے سنونے مطلب سارے کرارے راستوں پراپت ہو گئے۔ یہ شبد دوارا رس ساری سرتی نو بدتی نو نام پراپت ہوندے نے۔ بھگت فرید جی ایویں نہیں دسیا، فریدا سکر کھنڈ نوات گڑ ماکھیوں ماجا دودھ سبے وستو میٹھیاں رب نہ پوجن دودھ، انے سکر میٹھی مشری میٹھی ماکھیوں میٹھا مجھی دا دودھ میٹھا ہے، پر پربھو دے نام جی دا میٹھا نہیں ہے۔ دکھے بنفیکا تیاگ ری سکیے نام مہارس پیے، او نام مہارس کدوں پراپت ہوئے گا، جدو سنا گے تے سن کے او دا منن کر لیں گے، تے پھر او دے چ پاؤ پریم ہو جائے گا۔ اجے اسی سننے ہاں، اجے اسی سننے ہاں ہور طرح، پھر اسی ہور طرح سنا گے۔ ایک ادھارن دوارا سمجھو، اسی بڑے لڑکیاں لڑکے ویندے رہنے ہیں، پر جدو اسا رشتہ کرنا ہوتا کسی کڑی یا منڈے کا، ادو اسی کیڑی نگاہ لگ رہے ہیں، ادو پورے دھیان لگ رہے ہیں۔ اس کر کے جیڑی چیز اسا خریدنی ہوں، جدو آپ چیز خریدنی ہوں ادو سڈے اندر ہور طرح کی لگن ہوں، گرمکھ دا تے منمکھ دا یہی فرق ہے، انہاں نے نام نو خریدنا، انہاں نے نام نو منن کرنا، انہاں نے نام دے تے پورا دھیان جوڑنا، انہاں نے نام نو اپنے من چ وساون واسطے وہ ہور درشٹی نال سنتے ہیں، وہ ہور درشٹی نال او دا منن کرتے ہیں۔ انہیں کسے راجے کول دو چترکار آ گئے، انہوں کا آپسی مقابلہ ہو گیا، دو چترکار ہے مقابلہ ہو گیا انہوں کا آپسی کمپٹیشن ہو گیا، وہ کہہ میں چنگا چترکار ہوں، کہہ میں اچھا چترکار ہوں، تو راجے کیا بھی آپ اپنی چترکاری کا پردرشن کرو، دسو چترکاری کرو، سامان لے لو، تو تسی تصویر بناؤ، جو کچھ بھی تا ہنر ہے سامنے لیا، وہ انہوں نے ایک کمرہ دتا گیا، کمرے کے کنات لگ گئی، پردہ تان دتا، تے دونوں چترکار آپ اپنی چترکاری کرنے لگے، دونوں چترکار آپ اپنی چترکاری کرنے لگے۔ ایک بہت بھاری چترکار سی، بڑا اچھی انہیں چترکاری کی تھی، بڑا زور لایا، اپنا ہنر پورا انہیں پرگٹ کیتا، ایک مہینے کا عرصہ رکھا گیا، جب مہینے بعد راجہ آیا پردا چکیا، تو جڑا دوجا چترکار سی وہ بڑا عجیب چترکار سی، انہیں کچھ نہیں کیتا، انہیں کچھ نہیں کیتا، صرف وہ اندر پانی کی بالٹی لے جاتا سی، تے اودے اتے ایک وٹا سر کو پتھر کا وہ اس کند نو کسائی جا صاف کری جائی جا کسائی جا، ਉਸ ਪੱਥਰ ਦੀ ਦੀਵਾਰ ਨੂੰ ਇਹਨਾਂ ਨੇ ਸਾਫ ਕਰ ਦਿੱਤਾ, ਇਹਨਾਂ ਸ਼ੁੱਧ ਕਰ ਦਿੱਤਾ, ਇੰਨੀ ਉਹਨੂੰ ਇਹਨਾਂ ਨੂੰ ਚਮਕਾ ਦਿੱਤਾ ਉਸ ਕੰਧ ਨੂੰ। ਦੂਜੇ ਚਿੱਤਰਕਾਰ ਦੀ ਚਿੱਤਰਕਾਰੀ ਕੀਤੀ ਹੋਈ ਬਹੁਤ ਵਧੀਆ ਸੀ, ਬੜੀਆਂ ਅੱਛੀਆਂ ਅੱਛੀਆਂ ਤਸਵੀਰਾਂ ਸਨ, ਬੜੇ ਗਜ਼ਬ ਦੀਆਂ ਤਸਵੀਰਾਂ ਸਨ। ਜਦੋਂ ਉਹਦਾ ਪ੍ਰਤੀਬਿੰਬ ਉਹਦੇ ਦੂਜੇ ਪਾਸੇ ਵਾਲੀ ਕੰਧ ਤੇ ਉਹਦਾ ਪ੍ਰਤੀਬਿੰਬ ਪਿਆ ਤੇ ਤੁਹਾਨੂੰ ਪਤਾ ਹੈ ਜਦੋਂ ਆਪਾਂ ਕਿਸੇ ਵੀ ਬਾਹਰ ਦੀ ਵਸਤੂ ਦੀ ਫੋਟੋ ਲੈਂਦੇ ਹਾਂ ਉਦੋਂ ਟੈਲੀਵਿਜ਼ਨ ਵਿੱਚ ਰੰਗੀਨ ਹੋ ਕਰਕੇ ਉਦੋਂ ਵੀ ਜ਼ਿਆਦਾ ਸੁੰਦਰ ਲੱਗਦੀ, ਜਿੰਨੀ ਉਹ ਸੁੰਦਰ ਨਹੀਂ ਵੀ ਹੁੰਦੀ ਬੇਸ਼ੱਕ। ਜਦੋਂ ਉਹ ਪ੍ਰਤੀਬਿੰਬ ਹੋ ਕਰਕੇ ਉਹਦੀ ਚਿੱਤਰਕਾਰੀ ਤਸਵੀਰਾਂ ਉਹਦੇ ਚ ਉੱਭਰੀਆਂ ਉਹ ਉਸ ਤੋਂ ਵੀ ਜ਼ਿਆਦਾ ਸੁੰਦਰ ਦਿੱਤੀਆਂ ਰਾਜੇ ਨੇ। ਤੇ ਰਾਜੇ ਕੋਲੋਂ ਇਨਾਮ ਕਿਹਨੇ ਲਿਆ? ਜਿਹਨੇ ਖਾਲੀ ਰਗੜਾਈ ਕੀਤੀ ਸੀ, ਜਿਹਨੇ ਖਾਲੀ ਰਗੜਾਈ ਕੀਤੀ ਸੀ ਨਾ ਕੰਧ ਦੀ, ਸਿਰਫ ਉਹਦੇ ਕੋਲ ਇੱਕ ਵੱਟਾ ਸੀ, ਇੱਕ ਪਾਣੀ ਦੀ ਬਾਲਟੀ ਲੈ ਜਾਂਦਾ ਸੀ, ਉਹ ਕੰਧ ਸੀ ਪੱਥਰ ਦੀ, ਉਹਨੂੰ ਕਸਾਈ ਆਉਂਦਾ ਸੀ, ਸਾਫ ਕਰੀ ਆਉਂਦਾ ਸੀ, ਤੇ ਸਾਫ ਕਰਦਿਆਂ 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 ਤੇ ਦੂਜੇ ਚਿੱਤਰਕਾਰ ਦੀਆਂ ਤਸਵੀਰਾਂ ਉਹਦੇ ਚੋਂ ਪ੍ਰਤੀਬਿੰਬ ਹੋ ਕਰਕੇ ਜਦੋਂ ਪ੍ਰਗਟ ਹੋਈਆਂ ਉਹਨਾਂ ਨਾਲੋਂ ਉਹ ਜ਼ਿਆਦੀਆਂ ਸੁੰਦਰ ਦਿਸੀਆਂ ਰਾਜੇ ਨੇ। ਕਈ ਵਾਰ ਬਿੰਬ ਨਾਲੋਂ ਪ੍ਰਤੀਬਿੰਬ ਜ਼ਿਆਦਾ ਸੁੰਦਰ ਦਿਸਦਾ। ਤੇ ਰਾਜੇ ਕੋਲ ਇਨਾਮ ਕਿਹਨੇ ਪ੍ਰਾਪਤ ਕੀਤਾ? ਜਿਹਨੇ ਖਾਲੀ ਕੰਧ ਸਾਫ਼ ਕੀਤੀ। ਇਸ ਤਰ੍ਹਾਂ ਸੰਸਾਰ ਦੇ ਵਿੱਚ ਦੋ ਤਰ੍ਹਾਂ ਦੇ ਸਾਧਕ ਨੇ, ਇੱਕ ਖਾਲੀ ਪਰਮਾਤਮਾ ਦੀਆਂ ਗੱਲਾਂ ਕਰਨੀਆਂ, ਪਰਮਾਤਮਾ ਦੀ ਵਿਚਾਰ ਕਰਨੀ, ਤੇ ਇੱਕ ਉਹ ਨੇ ਜਿਹੜੇ ਅਭਿਆਸ ਕਰ ਰਹੇ ਨੇ, ਸਿਰਫ ਮਨ ਨੂੰ ਸਾਫ਼ ਕਰ ਰਹੇ ਨੇ। ਸਿਰਫ ਉਹ ਮਨ ਨੂੰ ਹੀ ਸਾਫ਼ ਕਰੀ ਜਾਂਦੇ ਨੇ। ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ, ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ। ਜਦੋਂ ਮਨ ਨਿਰਮਲ ਹੋ ਗਿਆ, ਜਿਵੇਂ ਉਹਨੇ ਕੰਧ ਸਾਫ਼, ਉਹ ਤੇ ਉਦਾਹਰਣ ਦਿੱਤਾ। ਇਸ ਤਰ੍ਹਾਂ ਜਿਹੜੇ ਗੁਰੂ ਦੇ ਸ਼ਬਦ ਨੂੰ ਇੰਨਾ ਸਿਮਰਦੇ ਨੇ ਭਗਤ ਫਰੀਦ ਦੀ ਤਰ੍ਹਾਂ, ਇੰਨਾ ਜਪ ਕਰਦੇ ਨੇ, ਇੰਨਾ ਧਿਆਨ ਕਰਦੇ ਨੇ, ਉਹ ਧਿਆਨ ਕਰਨ ਵਾਲੇ, ਸਿਮਰਨ ਕਰਨ ਵਾਲੇ, ਜਪ ਕਰਨ ਵਾਲੇ, ਜਿਨ੍ਹਾਂ ਦੀ ਲਿਵ ਤੋਂ ਧੁਣ ਧੁਣ ਤੋਂ ਧਿਆਨ ਧਿਆਨ ਤੋਂ ਸਮਾਧੀ 'ਚ ਟੁਰ ਗਏ, ਉਹਨਾਂ ਦਾ ਮਨ ਜਿਹੜਾ ਹੈ ਪਰਮੇਸ਼ਰ ਰੂਪ ਹੋ ਜਾਂਦਾ। ਉਹਨਾਂ ਨੇ ਆਪਣੇ ਮਨ ਨੂੰ ਸਾਫ਼ ਕਰ ਲਿਆ, ਤੇ ਸਾਫ਼ ਮਨ ਹੀ ਪਰਮੇਸ਼ਰ ਨਾਲ ਮਿਲਦਾ। ਮੱਖਣ ਦੇ ਵਿੱਚ ਮੱਖਣ ਹੋ ਕੇ ਮਿਲਿਆ ਜਾਏਗਾ, ਮੱਖਣ 'ਚ ਮਿੱਟੀ ਹੋ ਕੇ ਨਹੀਂ ਮਿਲਿਆ। ਪਰਮੇਸ਼ਰ ਵਰਗਾ ਮਨ ਹੋ ਜਾਏ ਜਿਹਦਾ, ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤੱਤ ਕੋ ਜੀਓ, ਇਹੋ ਮਨ ਲੈ ਜੋ ਉਨਮਨ ਰਹਿ ਤੋ ਤੀਨ ਲੋਕ ਕੀ ਬਾਤੇਂ ਕਰੇ। ਜਿਨ੍ਹਾਂ ਨੇ ਆਪਣੇ ਮਨ ਨੂੰ ਇੰਨਾ ਸਾਫ਼ ਕੀਤਾ, ਇੰਨਾ ਪਵਿੱਤਰ ਕੀਤਾ, ਇੰਨਾ ਨਿਰਮਲ ਕਰ ਲਿਆ, ਉਹਨਾਂ ਦੇ ਮਨ ਦੇ ਵਿੱਚ ਪਰਮੇਸ਼ਰ ਜਿਹੜਾ ਪ੍ਰਗਟ ਹੋ ਗਿਆ। ਪਰਮੇਸ਼ਰ ਜਿਹੜਾ ਮਨ 'ਚ ਹੀ ਪ੍ਰਗਟ ਹੁੰਦਾ, ਉਹ ਪਰਮੇਸ਼ਰ ਵਰਗਾ ਹੀ ਹੋ ਜਾਂਦਾ ਮਨ। ਉਹਨੂੰ ਆਉਂਦੇ ਨੇ ਬ੍ਰਹਮਾਕਾਰ ਬਿਰਤੀ, ਉਲਟਾ ਨਾਮ ਜਪਤ ਜਗ ਗਿਆਨਾ, ਬਾਲਮੀਕ ਭੈ ਬ੍ਰਹਮ ਸਮਾਨਾ। ਬ੍ਰਹਮ ਦੇ ਸਮਾਨ ਹੋ ਗਏ, ਬ੍ਰਹਮ ਦੇ ਵਰਗੇ। ਬ੍ਰਹਮ ਵਰਗਾ ਕੌਣ ਹੁੰਦਾ? ਇੱਕ ਤਾਂ ਬ੍ਰਹਮ, ਇੱਕ ਬ੍ਰਹਮਾਕਾਰ ਬਿਰਤੀ, ਇੱਕੋ ਜਿਹੀ। ਇੱਕ ਬ੍ਰਹਮ, ਇੱਕ ਬ੍ਰਹਮਾਕਾਰ ਬਿਰਤੀ, ਬਾਲਮੀਕ ਭੈ ਬ੍ਰਹਮ ਸਮਾਨਾ। ਸੋ ਬ੍ਰਹਮ ਨੂੰ ਜਾਣਨ ਵਾਲੀ ਬਿਰਤੀ ਬ੍ਰਹਮ ਦੇ ਵਿੱਚ ਉਹਦਾ ਲੈ ਹੋ ਜਾਂਦਾ। ਉਹ ਬ੍ਰਹਮ, ਬ੍ਰਹਮਾਕਾਰ ਬਿਰਤੀ ਬ੍ਰਹਮ ਵਰਗੀ ਹੈ, ਉਹ ਪਰਮੇਸ਼ਰ ਵਰਗੀ ਹੈ। ਹਰ ਹਰ ਜਨ ਤੋਂ ਏਕ ਹੈ, ਬਿਨ ਵਿਚਾਰ ਕੁਛ ਨਹੀਂ। ਭਗਤ ਕਬੀਰ ਜੀ ਆਖਿਆ, ਕਬੀਰ ਰੋੜਾ ਹੋਏ ਨੂੰ ਬਾਟ ਕਾ ਤਜ ਮਨ ਕਾ ਅਭਿਮਾਨ। ਭਗਤ ਕਬੀਰ ਜੀ ਆਂਦੇ ਨੇ ਆਪਣੇ ਮਨ ਨੂੰ ਮਨਾ, ਤੂੰ ਤੇ ਇੱਕ ਰੋੜੇ ਵਰਗਾ ਹੋ ਜਾ। ਜੇ ਤੂੰ ਪਰਮੇਸ਼ਰ ਨਾਲ ਮਿਲਣਾ ਚਾਹੁੰਦਾ ਤੂੰ ਰੋੜੇ ਵਰਗਾ ਹੋ। ਰੋੜਾ ਹੋਏ ਨੂੰ ਬਾਟ ਕਾ ਤਜ ਮਨ ਕਾ ਅਭਿਮਾਨ। ਐਸਾ ਕੋਈ ਦਾਸ ਹੋਏ ਤਾਂ ਮਿਲੇ ਭਗਵਾਨ। ਭਗਵਾਨ ਤੇ ਉਹਨੂੰ ਮਿਲਦਾ ਹੈ ਜਿਹੜਾ ਰਾਹ ਦੇ ਰੋੜੇ ਵਰਗਾ ਹੋ ਜਾਏ, ਬਿਲਕੁਲ ਨਮਾਣਾ ਹੋ ਜਾਏ, ਨਤਾਣਾ ਹੋ ਜਾਏ, ਬਿਲਕੁਲ ਨਿਮਰਤਾ ਵਾਲਾ, ਬਿਲਕੁਲ ਗਰੀਬ ਹੋ ਜਾਏ। ਫਿਰ ਆਉਂਦਾ ਹੈ रोड़ा हुआ तो क्या भया पंछी को दुख दे। आंदा रोड़ा होया भी कम ते नहीं चलता कबीर जी, पंछी को दुख राइया नु दुख देगा ठुडे वजन के आउंदे जांदे ए भी नहीं मंजूर। इस तरह भी नहीं गल की आंदा पांधिया नु दुख देगा हर जन ऐसा चाहिए जो धरनी में खे। आंदा मिट्टी वर्गा हो जाए धूड़ वर्गा हो पर आंदे ने धूड़ होया भी गल ते नहीं बननी, खे हुई तो क्या पाया। जो लागे अंग हर जन ऐसा चाहिए जो पानी सुरबंग, पानी वर्गा हो जा धूड़ होया नहीं कम चलती पानी वर्गा हो गया। फिर आंदे ने पानी भी बकारी हो जाता कबीर, पानी हुआ तो क्या भया सीरा ताता हो कदे तत्ता कदे ठंडा। मतलब मन दे विच जिन्ना चिर संकल्प ते विकल्प आउंदे ने जिन्ना चिर अजे दूजा भाव है जिन्ना चिर दूजा भाव है मन च उन्ना चिर ही नहीं। फिर हर जन ऐसा चाहिए जैसा हर ही होए, जिहड़ा जिवें दा हरी है हरी वर्गा, हरी का नाम ही परमेश्वर वर्गा, परमेश्वर का नाम है। नाम द्वारा ही परमात्मा की प्राप्ति हुई, होर कोई साधन नहीं। साडे गुरुआ पीड़ा भगता अवतारा औलिया जिन्ने भी वेद ग्रंथ शास्त्र ने सारिया ने एक मत होकर जिन्ना संत मत सतयुग तो लैके होती ये सारे नाम करके ही मुक्ति मन गए, नाम नु ही साधन मन गए, नाम करके ही परमेश्वर की प्राप्ति मन गए। ते नाम केड़ा जेड़ा नाम गुरु ने दिता दूजा नाम ते नाम अखरां वाला इन्हें तो भगत कबीर जी आंदे ने ओंकार आदमे जाना निथर मेटेता है ना मन। पर यह जेड़ा अखरां वाला नाम है यह जरूरत है, जरूरत उन्ना चेर जिन्ना चेर साडा मन ध्यान तक नहीं जाता। ध्यान तक ले जाण वास्ते जेड़ी पौड़ी है वह सिर्फ शब्द की कमाई है। बाबा करम सिंह महाराज जी बाबत महाराज जी कई बार दसते होंगे सी उन्हें आखना पता नहीं लोग सारा गुरु ग्रंथ साहब किवें पढ़ लेंगे ने, साढ़े तो पहली पौड़ी नहीं मुकती। एक ओंकार एक ओंकार एक ओंकार एक ओंकार आगे ने कई कई साल जपते रहेंगे सी एक ओंकार ही जपी जाने सतनाम 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 एक एक ही साल जपी जाना करता पुरख जपी जाना। पहली पौड़ी का भोग बारह साल ही पाया इन्होंने, पहली पौड़ी का भोग बारह साल ही पाया इन्होंने। एक दो जीव हो लख हो लख हो गए लख बीस, एक जीव तो लख हो गए लख तो भी लख हो गए, एक एक जीव लखा वारी तेरे नाम के गेड़े कढ़न। परमेश्वर नु मिलन की सीढ़ी पौड़ी नहीं, एक दो जीवो लख हो लख हो लख बीस लख लख गेड़ा आखिए एक नाम जगदीश एक राह पथ पौड़िया चढ़िए हुए इकीस। एक पौड़ी सिमरन वाले से जेड़ा चढ़ जाएगा इकीस ना एक ईश्वर न अपेद हो जाएगा। ईश्वर के नाल अभेद होने वास्ते कि पौड़ी से चढ़ना यह सिमरन वाली पौड़ी से चढ़ना। अजे असि खलोते हुए शरीर से, शरीर तो रसना तो शुरू करना जीव रसायन चूंडनी रत्ती लाल लवा रसना तो सिमरन करना शुरू। फिर रसना नाल नाम जपद्या जपद्या बैखरी तो मदमा हो जाए, मदमा तो पशंति से फिर पराच हो जाए, पराच जा करके उसकी याद पक जाती है। जिवें कोई चीज अठे पर भुलदी नहीं, अठे बड़ी कीमती चीज किसी नूं मिल जाए अपने घर किसी तरण किसी तेजी केस किसी होर जगह तो उसका ध्यान उत्थे ही रहे, उन्होंने याद पक जाए। ਸਿਮਰਨ ਕਰਦਿਆਂ ਕਰਦਿਆਂ ਜਦੋਂ ਪਰਾ ਚ ਤੁਰ ਜਾਂਦਾ ਹੈ ਉਹਨੂੰ ਕਹਿੰਦੇ ਨੇ ਭਗਤੀ। ਪਰਾ ਭਗਤੀ ਜਿਹੜੀ ਹੈ ਇਹ ਹਿਰਦੇ ਦੀ ਭਗਤੀ ਹੈ। ਹਿਰਦੇ ਚ ਜਦੋਂ ਨਾਮ ਜਾਏਗਾ ਫਿਰ ਅੱਠੇ ਪਰ ਨਾਮ ਚੇਤਾ ਰਹੇਗਾ, ਉੱਥੇ ਜਾ ਕਰਕੇ ਸਰੂਪ ਦਾ ਗਿਆਨ ਹੋ ਜਾਂਦਾ। ਅੰਤਰ ਖੂਹ ਦਾ ਅੰਮ੍ਰਿਤ ਭਰਿਆ ਸਬਦੇ ਕਾਢ ਪੀਏ ਪਨਿਹਾਰੀ, ਉੱਥੇ ਅੰਮ੍ਰਿਤ ਦਾ ਖੂਹ ਹੈ, ਸ਼ਬਦ ਦੀ ਲੱਜ ਨਾਲ ਕੱਢ ਕੇ ਉਹ ਅੰਮ੍ਰਿਤ ਪੀਤਾ ਜਾ ਸਕਦਾ। ਸੋ ਸ਼ਬਦ ਜਿਹੜਾ ਹੈ ਗੁਰੂ ਦਾ ਇਹੀ ਅਸਲੀ ਸਾਧਨ, ਸ਼ਬਦ ਹੀ ਗੁਰੂ ਹੈ। ਸ਼ਬਦ ਗੁਰੂ ਸੁਰਤ ਤੋਂ ਨਚੇਲਾ, ਗੁਰੂ ਨੇ ਜਦੋਂ ਸ਼ਬਦ ਦਿੱਤਾ ਤੇ ਕੰਨ ਦੁਆਰਾ ਅਸਾਂ ਉਸ ਸ਼ਬਦ ਨੂੰ ਗ੍ਰਹਿਣ ਕਰ ਲਿਆ ਤੇ ਹੁਣ ਸ਼ਬਦ ਹੀ ਗੁਰੂ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜੋਤ ਰੂਪ ਨੇ ਤੇ ਜੋਤ ਤੇ ਸ਼ਬਦ ਇਕੱਠੇ ਆਏ ਨੇ, ਜੋਤ ਤੇ ਸ਼ਬਦ ਇਕੱਠੇ ਆਏ ਨੇ। ਉਹਨਾਂ ਦਸ ਜਾਮੇ ਪਹਿਰੇ ਤੇ ਇੱਕੋ ਹੀ ਜੁਗਤੀ ਰੱਖੀ ਸੰਗਤ ਨੂੰ ਤਾਰਨ ਦੀ, ਜੋਤ ਉਹ ਜੁਗਤ ਸਹਿ ਸਹਿ ਕਾਇਆ ਫੇਰ ਭਗਤਣ ਦੀ, ਕਾਇਆ ਪੈਸੀ ਤੇ ਜੁਗਤ ਵੀ ਉਹੀ ਹੈ ਜੋਤ ਵੀ ਉਹੀ। ਜੁਗਤੀ ਕੀ? ਨਾਮ ਜਪਾਣਾ, ਭਗਤੀ ਤੇ ਸੇਵਾ। ਪ੍ਰੇਮਾ ਭਗਤੀ ਦੀ ਹੀ ਜੁਗਤ ਹੈ। ਕਲਯੁਗ ਬਾਬੇ ਤਾਰਿਆ ਸਤ ਨਾਮ ਪੜ ਮੰਤਰ ਸੁਣਾਇਆ, ਸਭ ਕਲ ਉਭਰੀ ਇੱਕ ਨਾਮ ਧਰਮ। ਸਾਰੀ ਲੁਕਾਈ ਨੂੰ ਨਾਮ ਨਾਲ ਜੋੜ ਕੇ ਤਾਰਿਆ ਗੁਰੂ ਨਾਨਕ ਦਾ। ਬਾਬੇ ਤਾਰੇ ਚਾਰ ਚੱਕ, ਨੌ ਖੰਡ ਪ੍ਰਿਥਵੀ ਸੱਚਾ ਢੋਲੋ। ਚੌਵਾਂ ਚੱਕਾਂ ਨੂੰ ਕਿਵੇਂ ਤਾਰਿਆ? ਸਤ ਨਾਮ ਤੱਕ ਸਿੱਧਾ ਨਾਲ ਗੋਸ਼ਟ ਹੋਈ, ਜਿੱਥੇ ਨਾਨਕ ਮੱਤਾ ਹੈ ਗੋਸ਼ਟ ਹੋਈ। ਤੇ ਸਿੱਧ ਜਿਹੜੇ ਨੇ ਇਹ ਤੀਰਥਾਂ ਨੂੰ ਰਿੱਧੀਆਂ ਸਿੱਧੀਆਂ ਨੂੰ ਅਪਣਾਉਣਾ, ਕਰਾਮਾਤਾਂ ਹਾਸਲ ਕਰਨੀਆਂ, ਰਾਜਿਆਂ ਲੋਕਾਂ ਨੂੰ ਵਿਖਾਣੀਆਂ, ਉਹਨਾਂ ਨੂੰ ਸੇਵਕ ਬਣਾਉਣਾ, ਦੁਨੀਆਂ ਦੇ ਵਿੱਚ ਕੋਈ ਕੋਈ ਮਾਣ ਵਡਿਆਈ ਪ੍ਰਾਪਤ ਕਰਨੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨਾਲ ਬਹਿਸ ਹੋਈ ਪਹਿਲਾਂ ਤੇ ਆਪਸ ਵਿੱਚ, ਕੁਝ ਕੁ ਉਹਨਾਂ ਨੇ ਆਪਣੀਆਂ ਸ਼ਕਤੀਆਂ ਦਾ ਪ੍ਰਦਰਸ਼ਨ ਕੀਤਾ। ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਹਾਰ ਖਾ ਗਏ। ਫਿਰ ਉਹਨਾਂ ਨੇ ਪਿੱਪਲ ਉਡਾ ਦਿੱਤਾ, ਗੁਰੂ ਨਾਨਕ ਸਾਹਿਬ ਨੂੰ ਰੋਕ ਲਿਆ। ਫਿਰ ਉਹਨਾਂ ਅੱਗ ਬੁਝਾ ਦਿੱਤੀ, ਗੁਰੂ ਨਾਨਕ ਸਾਹਿਬ ਉਹਨਾਂ ਦੇ ਧੂਣੇ ਦੀ ਅੱਗ ਬੁਝਾ ਦਿੱਤੀ ਤੇ ਗੁਰੂ ਸਾਹਿਬ ਦੇ ਧੂਣੇ ਦੀ ਅੱਗ ਜਲ ਗਈ। ਬਾਅਦ ਵਿੱਚ ਜਦੋਂ ਚਰਚਾ ਹੋ ਕੇ ਹਟੀ, ਸਿੱਧ ਜਿਹੜੇ ਹਾਰ ਗਏ ਗੁਰੂ ਨਾਨਕ ਸਾਹਿਬ ਜਿੱਤ ਗਏ, ਲੰਮੀ ਚੌੜੀ ਕਥਾ। ਤੇ ਉੱਥੇ ਇੱਕ ਸ਼ਰਤ ਰੱਖੀ ਗਈ ਸੀ ਕਿ ਜਿਹਦੇ ਨਾਂ ਤੇ ਆਵਾਜ਼ ਆ ਜਾਏ ਉਹ ਸੀ ਗੋਰਖ ਮੱਤਾ। ਵੀ ਗੋਰਖ ਦਾ ਮੱਤ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਅੱਖ ਲੱਗੇ ਪੁੱਛੋ, ਜਦੋਂ ਪੁੱਛਿਆ ਤੇ ਵਿੱਚੋਂ ਆਵਾਜ਼ ਹੀ ਗੋਰਖ ਮੱਤ। ਤੇ ਮਹਾਰਾਜ ਨੇ ਝੂਠ ਬੋਲਣ ਨਾਲ ਤੂੰ ਮਰ ਜਾ। ਉਹਨਾਂ ਹੇਠਾਂ ਇੱਕ ਸਿੱਧ ਬਾਇਆ ਸੀ ਹੋਰੇ ਧਰਤੀ ਦੇ ਵਿੱਚ ਸੁਰੰਗ ਬਣਾ, ਉਹ ਵਿੱਚ ਹੀ ਮਰ ਗਿਆ। ਫਿਰ ਆਵਾਜ਼ ਦਿੱਤੀ, ਤਿੰਨ ਆਵਾਜ਼ਾਂ ਦਿੱਤੀਆਂ, ਫਿਰ ਆਵਾਜ਼ ਆਈ ਕਿਹਦਾ ਮਤਾ? ਨਾਨਕ ਮਤਾ, ਨਾਨਕ ਮਤਾ, ਨਾਨਕ ਮਤਾ। ਨਾਨਕ ਦਾ ਮਤ ਜਿਹੜਾ, ਤੇ ਨਾਨਕ ਦਾ ਮਤ ਕੀ? ਸਬਦੇ ਤਾਂ ਨਵੇੜਾ ਸੁਣ ਤੂੰ ਔਧੂ ਬਿਨ ਨਾਵੇ ਯੋਗ ਨਾ। ਜਿਹੜਾ ਤੁਹਾਡਾ ਸਾਡਾ ਆਪਸ ਵਿੱਚ ਝੇੜਾ ਚੱਲਦਾ ਸੀ, ਚਰਚਾ ਹੋਈ ਕਈ ਦਿਨ, ਉਹਦਾ ਨਵੇੜਾ ਕੀ ਹੋਇਆ, ਫੈਸਲਾ ਕੀ ਹੋਇਆ? ਬਿਨ ਨਾਵੇ ਯੋਗ ਨਾ ਹੋ, ਨਾਮ ਤੋਂ ਬਿਨਾਂ ਯੋਗ ਹੋ ਨਹੀਂ ਚੱਲਦਾ। ਯੋਗਾ ਨੇ ਸੁਰਤੀ ਦਾ ਨਾਮ ਨਾਲ ਜੁੜ ਗਈ। ਯੋਗਾ ਚਿੱਤ ਬਿਰਤੀ ਨਿਰੋਧ, ਚਿੱਤ ਬਿਰਤੀਆਂ ਦਾ ਨਿਰੋਧ ਹੋ ਜਾਣਾ ਇਹ ਯੋਗ ਹੈ। ਸੁਰਤੀ ਦਾ ਅੰਦਰ ਜਾ ਕਰਕੇ ਲੈ ਹੋ ਜਾਣਾ ਧਿਆਨ ਵਿੱਚ, ਇਹਦਾ ਨਾਂ ਯੋਗ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸ਼ਬਦ ਜਿੱਤੀ ਸਿੱਧ ਮੰਡਲੀ, ਸ਼ਬਦ ਦੁਆਰਾ ਸਿੱਧ ਮੰਡਲੀ ਜਿੱਤ ਲਈ। ਸ਼ਬਦ ਜਿਹੜਾ ਇਹ ਜੁਗੋ ਜੁਗ ਅਟਲ, ਸਭ ਤੋਂ ਮੁੱਢਲਾ, ਇਹਦੇ ਚੋਂ ਪੈਦਾਇਸ਼ ਹੋਈ ਹੈ ਸਾਰੀ ਸ੍ਰਿਸ਼ਟੀ ਦੀ, ਜੀਵ ਮਾਤਰ ਦੀ। ਤੇ ਓਮਕਾਰ ਦਾ ਨਾਦ ਨਾਮ ਰੂਪ ਦੇ ਵਿੱਚ ਸਮਾ ਗਿਆ ਹੈ। ਸਭ ਘੱਟ ਰਾਮ ਬੋਲੇ, ਰਾਮਾ ਬੋਲੇ, ਤੇ ਜਿਹਨੂੰ ਵੀ ਉਹਦੀ ਪ੍ਰਾਪਤੀ ਹੋਣੀ ਹੈ ਆਪਣੇ ਅੰਦਰੋਂ ਪ੍ਰਾਪਤੀ ਹੋਣੀ ਹੈ। ਤੇ ਸ਼ਬਦ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਸਮੇਂ ਗੁਰੂ ਨਾਨਕ ਸਾਹਿਬ ਮਹਾਰਾਜ ਤੇ ਨਾਂ ਤੇ ਬੜੀ ਲੋਕ ਬਾਣੀ ਰਚਣ ਲੱਗ ਗਏ, ਬੜਾ ਰਲਾ ਪੈ ਗਿਆ। ਪ੍ਰਾਣ ਸੰਗਲੀ ਮਗਾਏ ਸ਼ਿਵਨਾਭ ਰਾਜੇ ਦੇ ਰਾਜ ਚੋਂ, ਉਹ ਪ੍ਰਾਣ ਸੰਗਲੇ ਰਿੱਧੀਆਂ ਸਿੱਧੀਆਂ ਵਾਲੇ ਸੀ, ਉਹਦੇ ਪ੍ਰਾਣਾਯਾਮ ਸੀ। ਉਹ ਲਿਖਿਆ ਗੁਰੂ ਅਰਜਨ ਸਾਹਿਬ ਉਹ ਪ੍ਰਾਣ ਸੰਗਲੇ ਵਾਲੇ ਪੁਸਤਕ ਰੋੜ ਦਿੱਤੀ ਸੀ, ਉਹ ਨਹੀਂ ਸੀ ਰੱਖੀ। ਫਿਰ ਗੁਰੂ ਸਾਹਿਬ ਸੋਚਿਆ ਵੀ ਆਪਣਾ ਸ਼ਬਦ ਜਿਹੜਾ ਇਹ ਵੱਖਰਾ ਕਰਨਾ ਚਾਹੀਦਾ, ਇਹਦੇ ਚ ਰਲਾ ਬੜਾ ਪੈ ਜਾਏਗਾ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਮੁਖੀ ਸਿੱਖਾਂ ਨਾਲ ਸਲਾਹ ਕਰਕੇ ਇਹ ਜਹਾਜ਼ ਬਣਾਉਣ ਦੀ ਸਲਾਹ ਕੀਤੀ, ਨਾਮ ਦਾ ਬੇੜਾ ਬਣਾਉਣ ਦੀ ਸਲਾਹ ਕੀਤੀ। ਤੇ ਜਿਹੜੇ ਚੋਂ ਪਾਤਸ਼ਾਹਾਂ ਦੀ ਬਾਣੀ ਸੀ ਗੁਰੂ ਨਾਨਕ ਸਾਹਿਬ ਨਾਂ ਤੇ, ਕਵੀ ਲੋਕ, ਸ਼ਾਇਰ ਲੋਕ, ਹੋਰ ਕੱਚੀਆਂ ਬਾਣੀਆਂ ਬੋਲਣ ਵਾਲੇ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਬਾਣੀ ਰੱਖਦੇ ਨੇ, ਤੇ ਇਹ ਰਲਾ ਪੈ ਜਾਏਗਾ ਬਾਣੀ ਵਿੱਚ ਗੁਰੂ ਦਾ ਸ਼ਬਦ ਵੱਖਰਾ ਕਰਨ ਵਾਸਤੇ। ਕਿਉਂ ਗੁਰਬਾਣੀ ਤੇ ਸੱਚੀ ਇਹ ਤੇ ਧੁਰੋਂ ਆਈ ਹੋਈ, ਤੇ ਦੂਜੀਆਂ ਨੇ ਕੱਚੀਆਂ ਬਾਣੀਆਂ ਉਹ ਧੋਖਾ ਦੇਣਗੀਆਂ ਲੋਕਾਂ ਨੂੰ, ਸੰਗਤ ਨੂੰ, ਤੇ ਸਾਰੀ ਲੋਕਾਈ ਨੂੰ ਤਾਰਨ ਵਾਸਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਜਿਹੜੀਆਂ ਪੋਥੀਆਂ ਸੀ ਭਾਈ ਮੋਹਨ ਕੋਲ, ਉਹ ਲਿਆਉਣ ਵਾਸਤੇ ਬਾਬਾ ਬੁੱਢਾ ਜੀ ਨੂੰ ਤੇ ਭਾਈ ਗੁਰਦਾਸ ਜੀ ਨੂੰ ਤਿਆਰ ਕੀਤਾ। ਭਾਈ ਗੁਰਦਾਸ ਜੀ ਗਏ ਤੇ ਮੋਹਨ ਜੀ ਦੀ ਸਮਾਧੀ ਨਾ ਖੁੱਲੀ, ਬੂਹਾ ਖੜਕਾ ਕੇ ਸਾਰਾ ਦਿਨ ਆ ਗਏ। ਦੂਜੀ ਵਾਰ ਬਾਬਾ ਬੁੱਢਾ ਜੀ ਨੂੰ ਚੱਲਿਆ, ਇਹਨਾਂ ਨੇ ਕਿਹਾ ਝੂਠੀ ਪੱਟਣੀ। ਪਹਿਲਾਂ ਝੂਠੀਆਂ ਹੁੰਦੀਆਂ ਸੀ ਕਾਕਾਂ ਦੀਆਂ ਹੇਠਾਂ, ਝੂਠੀ ਪੱਟ ਕੇ ਤੇ ਅੰਦਰ ਗਏ ਤੇ ਬਾਬਾ ਮੋਹਨ ਜੀ ਅਵਧਰੂਪ ਸਨ ਤੇ ਉਹਨਾਂ ਦੇ ਕੇਸ ਖਿਲਰੇ ਹੋਏ, ਛੋਟੇ ਛੋਟੇ ਨਿਕਲਿਆ ਉਹਨਾਂ ਦੇ ਕੇਸ ਸੀ, ਸੁਨਹਿਰੀ ਰੰਗ ਦੇ ਨੱਕ ਕੋ ਲੰਗੋਟ ਰੱਖਦੇ ਸੀ ਤੇ ਲੋਕੀ ਉਹਨਾਂ ਤੋਂ ਡਰਦੇ ਸੀ, ਵਰ ਸ਼ਰਾਬ ਬੜੀ ਛੇਤੀ ਦੇ ਦਿੰਦੇ ਸੀ। ਉਹਨਾਂ ਦੇ ਕੋਲ ਇਹ ਪੋਥੀਆਂ ਸੀ, ਚੌਂ ਪਾਤਸ਼ਾਹਾਂ ਦੀ ਬਾਣੀ ਬਾਬਾ ਮੋਹਨ ਜੀ ਕੋਲ ਸੀ। ਗੁਰੂ ਅਮਰਦਾਸ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਬੜੇ ਮਹਾਂਪੁਰਸ਼ ਬੰਦਗੀ ਵਾਲੇ ਸਮਾਧੀ 'ਚ ਰਹਿੰਦੇ ਸੀ। ਬਾਬਾ ਬੁੱਢਾ ਜੀ ਜਾ ਕੇ ਉਹਨਾਂ ਨੂੰ ਮੋਢਿਆਂ ਤੋਂ ਫੜ ਕੇ ਹਿਲਾਇਆ, ਚਰਨਾਂ ਤੋਂ ਪਹਿਲਾਂ ਮੱਥਾ ਟੇਕਿਆ, ਪਰ ਉਹਨਾਂ ਦਾ ਸਰੀਰ ਕਾਠ ਦੀ ਤਰ੍ਹਾਂ, ਲੱਕੜ ਦੀ ਤਰ੍ਹਾਂ ਇਸ ਤਰ੍ਹਾਂ ਹੋਇਆ ਕਿ ਜਿਵੇਂ ਇਹਨਾਂ 'ਚ ਪ੍ਰਾਣ ਹੀ ਹੈ, ਸਮਾਧੀ ਤੋਂ ਉਥਾਨ ਨਹੀਂ ਹੋ ਸਕੇ। ਫਿਰ ਹੀ ਬਾਬਾ ਬੁੱਢਾ ਜੀ ਸਾਰਾ ਦਿਨ ਬਹਿ ਬਹਿ ਕੇ ਆ ਗਏ। ਤੀਜੀ ਵਾਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੰਗੀ ਪੈਰੀ ਨਾਲ ਸੰਗਤ ਨੂੰ ਲੈ ਕਰਕੇ ਗੋਇੰਦਵਾਲ ਸਾਹਿਬ ਗਏ ਤੇ ਗਲੀ ਵਿੱਚ ਬਹਿ ਕੇ ਘੁੰਮੇ। ਪਹਿਲਾਂ ਇਸ਼ਨਾਨ ਕੀਤਾ ਬੌਲੀ ਸਾਹਿਬ ਤੋਂ, ਗੁਰੂ ਅਮਰਦਾਸ ਮਹਾਰਾਜ ਜੀ ਸਾਹਮਣੇ ਆ ਕੇ ਖਲੋ ਗਏ ਤੇ ਆਖਣ ਲੱਗੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ, ਤੁਸੀਂ ਗੁੱਸਾ ਨਾ ਕਰਿਆ ਜੇ ਤੇ ਤੁਸੀਂ ਮੋਹਨ ਦੀ ਵਡਿਆਈ ਕਰੋ, ਉਹ ਆਪਣੇ ਆਪ ਫਿਰ ਤੁਹਾਨੂੰ ਪੋਥੀਆਂ ਵੀ ਦਏਗਾ, ਨਾਲੇ ਆਪਣੀ ਕੀਤੀ ਤੇ ਪਛਤਾਵਾ ਕਰੇਗਾ। ਇਹ ਬਚਨ ਗੁਰੂ ਅਮਰਦਾਸ ਮਹਾਰਾਜ ਜੀ ਕਰਕੇ ਅਲੋਪ ਹੋ ਗਏ, ਅੰਤਰ ਧਿਆਨ ਹੋ ਗਏ। ਗੁਰੂ ਅਰਜਨ ਸਾਹਿਬ ਮਹਾਰਾਜ ਤੰਬੂਰਾ ਲੈ ਕੇ ਪੁਆਇੰਟ ਤੇ ਬਹਿ ਗਏ ਤੇ ਮੋਹਨ ਦੀ ਉਸਤਤ ਕਰਨ ਲੱਗ ਪਏ। ਮੋਹਨ ਨਾਮ ਪਰਮਾਤਮਾ ਦਾ ਵੀ ਏ ਤੇ ਮੋਹਨ ਗੁਰੂ ਅਮਰਦਾਸ ਮਹਾਰਾਜ ਦੇ ਸਾਹਿਬਜ਼ਾਦੇ ਦਾ, ਜਿਹੜੇ ਪਰਮ ਸੰਤ ਨੇ, ਮਹਾਂਪੁਰਸ਼ ਨੇ, ਸਮਾਧੀ ਉਸਤਤ ਰਹਿੰਦੇ ਨੇ, ਉਹਨਾਂ ਦੇ ਕੋਲ ਸ਼ਬਦ ਭੰਡਾਰ ਏ ਤੇ ਸ਼ਬਦ ਪ੍ਰਾਪਤ ਕਰਨ ਵਾਸਤੇ ਗੁਰੂ ਮਹਾਰਾਜ ਜੀ ਕਿੰਨੀ ਨਿਮਰਤਾ ਰੱਖੀ, ਸਿਰਫ ਪਰ ਉਪਕਾਰ ਵਾਸਤੇ, ਲੋਕਾਈ ਦਾ ਭਲਾ ਕਰਨ ਵਾਸਤੇ, ਸੰਗਤ ਨੂੰ ਤਾਰਨ ਵਾਸਤੇ, ਇੱਕ ਬੇੜਾ ਬਣਾਉਣ ਵਾਸਤੇ, ਨਾਮ ਦਾ ਜਹਾਜ਼ ਤਿਆਰ ਕਰਨ ਵਾਸਤੇ ਗੁਰੂ ਅਰਜਨ ਸਾਹਿਬ ਗਲੀ ਵਿੱਚ ਪੁੰਜੇ ਬਹਿ ਗਏ ਤੇ ਮੋਹਨ ਦੀ ਉਸਤਤ ਲੱਗੇ ਕਰਨ। ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ, ਮੋਹਨ ਤੇਰੇ ਸੋਹਣ ਦੁਆਰ ਸੰਤ ਧਰਮਸਾਲਾ, ਤੇ ਮੋਹਨ ਜੀ ਦੀ ਸਮਾਧੀ ਜਿਹੜੀ ਏ ਉਖੜ ਗਈ, ਸਮਾਧੀ ਤੋਂ ਉਥਾਨ ਹੋ ਗਏ ਤੇ ਮੋਹਨ ਜੀ ਕੀ ਵੇਖਦੇ ਨੇ, ਗੁਰੂ ਅਰਜਨ ਸਾਹਿਬ ਗਲੀ ਵਿੱਚ ਭੁੰਜੇ ਬੈਠੇ ਨੇ ਤੇ ਜਿਹੜਾ ਉਹਨਾਂ ਦੇ ਸ਼ਬਦ ਕੰਨੀ ਪਿਆ, ਉਹ ਸ਼ਬਦ ਅੰਤਰ ਧਿਆਨ ਹੋ ਕਰਕੇ ਸੱਚਖੰਡ ਵਿੱਚ ਵੀ ਸੁਣਦੇ ਸੀ ਪਏ। ਸੱਚਖੰਡ ਵਿੱਚ ਵੀ ਉਹੀ ਸ਼ਬਦ ਬ੍ਰਹਮ ਲੋਕ ਚੱਲ ਰਿਹਾ ਸੀ, ਜਿਹੜੇ ਦੇਵਤੇ ਗਾਇਨ ਕਰ ਰਹੇ ਸੀ, ਰਿਸ਼ੀ ਮੁਨੀ ਧੁਨ ਕਰ ਰਹੇ ਸੀ। ਉਹ ਤਾਂ ਵੀ ਬੜੀਆਂ ਰੂਹਾਂ ਨੇ ਉਤਲੇ ਲੋਕਾਂ 'ਚ, ਅਕਾਲ ਪੁਰਖ ਪਰਮਾਤਮਾ ਦੀ ਵਡਿਆਈ ਵਿੱਚ ਜਿਹੜੀ ਧੁਨ ਹੋ ਰਹੀ ਸੀ, ਉਹੀ ਧੁਨ ਥੱਲੇ ਸੁਣੀ ਤੇ ਉਸ ਰੋਈ ਲਿਆ, ਬੜਾ ਪਛਤਾਵਾ ਕੀਤਾ, ਨੇਤਰਾਂ ਚੋਂ ਜਲ ਜਾ ਰਿਹਾ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਆਖਿਆ ਤੁਸੀਂ ਸਾਡੇ ਮਾਮਾ ਜੀ ਲੱਗਦੇ ਹੋ, ਰਿਸ਼ਤੇਦਾਰੀ ਚੋਂ ਤੁਹਾਡਾ ਸਾਥ ਵੱਡਾ। ਮੋਹਨ ਜੀ ਆਲਮ ਜੀ, ਅੱਗੇ ਮੈਂ ਭੁੱਲ ਕਰ ਬੈਠਾ ਵਾਂ ਤੇ ਹੁਣ ਮੈਂ ਇਸ ਰਿਸ਼ਤੇਦਾਰੀ ਵਾਲੇ ਮਾਮਲੇ ਚ ਆ ਕੇ ਅਸਲ ਗੱਲ ਤੋਂ ਲਾਂਭੇ ਨਹੀਂ ਹੋਵਾਂਗਾ, ਹੁਣ ਮੈਂ ਗਲਤੀ ਨਹੀਂ ਕਰਾਂਗਾ, ਮੈਨੂੰ ਅਕਲ ਆ ਗਈ। ਫਿਰ ਮੋਹਨ ਜੀ ਨੇ ਆਪਣੀ ਕੀਤੀ ਗੱਲ ਸੁਣਾਈ, ਸੰਖੇਪ ਵਿੱਚ ਮੈਂ ਦੱਸਣਾ ਤੇ ਛੇਤੀ ਦੱਸ ਦਿਆਂਗਾ। ਮੋਹਨ ਜੀ ਆਦੇ ਨੇ ਗੁਰੂ ਰਾਮਦਾਸ ਮਹਾਰਾਜ ਨੂੰ ਗੱਡੀ ਦਿੱਤੀ, ਗੁਰੂ ਅਮਰਦਾਸ ਮਹਾਰਾਜ ਜੀ ਮੈਨੂੰ ਉਹਨਾਂ ਆਖਿਆ ਨਮਸਕਾਰ ਕਰ ਦਿਓ ਗੁਰੂ ਰਾਮਦਾਸ ਨੂੰ, ਤੇ ਮੈਂ ਆਖਿਆ ਮੈਂ ਤੇ ਆਪ ਹੀ ਪਰਮ ਸੰਤ ਹਾਂ, ਮੈਂ ਆਖਾ ਨਹੀਂ ਮੰਨਿਆ ਤੇ ਮੇਰੇ ਅੰਦਰ ਈਰਖਾ ਦੀ, ਗੁਰੂ ਸਾਹਿਬ ਆਖਿਆ ਅੱਗੇ ਗੁਰੂ ਅਮਰਦਾਸ ਹੈ ਤੇਰੇ ਅੰਦਰ ਈਰਖਾ ਦੀ ਅੱਗੇ, ਉਹਦੇ ਕਰਕੇ ਤੈਨੂੰ ਦਰਦ ਹੁੰਦੀ ਹੈ ਤੇ ਈਰਖਾ ਦੀ ਮੈਨੂੰ ਆਨੇ ਨੇ ਪੀੜ ਸ਼ੁਰੂ ਹੋਣੀ, ਉਹ ਮੇਰੇ ਹਿਰਦੇ ਚ ਜਲਨ ਹੁੰਦੀ ਰਹਿੰਦੀ ਹੈ, ਸਰੀਰ ਚ ਪੀੜਾ ਹੁੰਦੀ ਰਹਿੰਦੀ ਹੈ। ਮੈਂ ਫਿਰ ਅੰਤ ਸਮੇਂ ਜਾ ਕੇ ਗੁਰੂ ਅਮਰਦਾਸ ਮਹਾਰਾਜ ਮੇਰੇ ਗੁਰੂ ਵੀ ਪਿਤਾ ਵੀ, ਉਹਨਾਂ ਤੋਂ ਮੈਂ ਉਪਾਅ ਪੁੱਛਿਆ, ਭੁੱਲ ਬਖਸ਼ਾਈ। ਫਿਰ ਉਹਨਾਂ ਆਖਿਆ ਹੁਣ ਉਹ ਸਮਾਂ ਤੇ ਬਤੀਤ ਹੋ ਗਿਆ, ਹੁਣ ਤੁਸੀਂ ਇਹ ਪੋਥੀਆਂ ਆਪਣੇ ਕੋਲ ਰੱਖੋ, ਇਹ ਚੋਵਾਂ ਪਾਤਸ਼ਾਹਾਂ ਦੀ ਬਾਣੀ ਤੁਹਾਡੇ ਕੋਲ ਹੈ। ਗੁਰੂ ਰਾਮਦਾਸ ਦਾ ਪੁੱਤਰ ਬ੍ਰਹਮ ਗਿਆਨੀ ਹੈ, ਕਿਉਂ ਗੁਰੂ ਅਰਜਨ ਸਾਹਿਬ ਬਾਬਤ ਦੱਸਿਆ ਹੈ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ, ਧਾਰਨ ਕਰਕੇ ਬ੍ਰਹਮ ਦੀ ਪਛਾਣ ਕਰ ਲਈ ਸੀ। ਉਹਨਾਂ ਦੇ ਪੁੱਤਰ ਗੁਰੂ ਰਾਮਦਾਸ ਦੇ ਗੁਰੂ ਅਰਜਨ ਸਾਹਿਬ ਜਦੋਂ ਗੱਦੀ ਤੇ ਬਹਿਣਗੇ, ਉਹਨਾਂ ਫਿਰ ਬਾਣੀ ਦਾ ਇੱਕ ਬਹੁਤ ਬੇੜਾ ਤਿਆਰ ਕਰਨਗੇ, ਕਿਉਂ ਉਹਨਾਂ ਨੂੰ ਵਰਦਾਨ ਵੀ ਸੀ ਗੁਰੂ ਅਮਰਦਾਸ ਮਹਾਰਾਜ ਦਾ, ਦੋਹਤਾ ਬਾਣੀ ਦਾ ਬੋਹਿਤਾ, ਉਹਨਾਂ ਨੇ ਬਾਣੀ ਇਕੱਠੀ ਕਰਨੀ ਹੈ, ਉਹ ਫਿਰ ਤੁਹਾਡੇ ਕੋਲ ਆਉਣਗੇ, ਉਹਨਾਂ ਦੇ ਤੁਸੀਂ ਸੰਭਾਲ ਕੇ ਰੱਖੋ, ਉਹ ਫਿਰ ਤੁਹਾਡੀ ਇਹ ਦਰਦ ਦੂਰ ਕਰਨਗੇ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਉਹਨਾਂ ਦੀ ਦਰਦ ਦੂਰ ਕੀਤੀ ਜਿਹੜੀ ਬੜੇ ਚਿਰ ਕਾਲ ਤੋਂ ਹੁੰਦੀ ਸੀ। ਫਿਰ ਮੋਹਰੀ ਦੇ ਘਰ ਗਏ ਗੁਰੂ ਅਰਜਨ ਸਾਹਿਬ ਮਹਾਰਾਜ ਜੀ, ਉਹਨਾਂ ਤਿੰਨ ਦਿਨ ਰੱਖਿਆ ਗੁਰੂ ਅਰਜਨ ਸਾਹਿਬ ਨੂੰ, ਫਿਰ ਪਾਲਕੀ ਮੰਗਾਈ ਤੇ ਪੋਥੀਆਂ ਲਿਆਂਦੀਆਂ, ਪੋਥੀ ਪਰਮੇਸ਼ਰ ਕਾ ਥਾਨ ਇਹ ਮਹਾਰਾਜ ਜੀ ਬਚਨ ਕੀਤਾ। ਉਥੋਂ ਖਡੂਰ ਸਾਹਿਬ ਆਏ, ਉਥੇ ਗੁਰੂ ਅੰਗਦ ਸਾਹਿਬ ਮਹਾਰਾਜ ਦਾ ਪੁੱਤਰ ਦਾਸੂ ਉਹ ਆਪਣੇ ਘਰ ਲੈ ਗਿਆ, ਵੱਡਾ ਪੁੱਤਰ ਦਾਸੂ ਸੀ, ਉਹ ਬੜਾ ਮਹਾਂਪੁਰਸ਼ ਸੀ ਤੇ ਦਾਸੂ ਆਂਦਾ ਮਹਾਰਾਜ ਜੀ ਮੇਰੇ ਤੇ ਵੀ ਕਿਰਪਾ ਕਰੋ। ਮਹਾਰਾਜ ਜੀ ਆਂਦੇ ਨੇ ਦੱਸੋ ਜੀ, ਆਂਦੇ ਨੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਮੈਂ ਲੱਤ ਮਾਰੀ ਸੀ ਭਰੇ ਦਰਬਾਰ ਵਿੱਚ ਈਰਖਾ ਚ, ਉਸ ਦਿਨ ਤੋਂ ਮੇਰੀ ਲੱਤ ਚ ਬੜੀ ਪੀੜ ਹੁੰਦੀ ਹੈ, ਦਲਾਂ ਪੈਂਦੀਆਂ ਨੇ, ਤੇ ਹੁਣ ਤੁਸੀਂ ਮੇਰੇ ਤੇ ਕਿਰਪਾ ਕਰੋ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਆਪਣਾ ਹਸਤ ਕਮਲ ਉਹਨਾਂ ਦੀ ਲੱਤ ਤੇ ਫੇਰਿਆ, ਉਹਨਾਂ ਦੀ ਪੀੜ ਦੂਰ ਕੀਤੀ। ਉਥੋਂ ਹਜ਼ਾਰਾਂ ਹੀ ਸੰਗਤਾਂ ਨੂੰ ਨਾਲ ਲੈ ਕੇ ਟੂਟੀਆਂ ਨਗਾਰੇ ਢੋਲ ਬੜੇ ਅਤਰ ਫਲੇਟ ਛਿੜਕਦੇ ਹੋਏ ਗੁਰੂ ਅਰਜਨ ਸਾਹਿਬ ਨੰਗੀ ਪੈਰੀ ਹੱਥ ਚ ਚੌਰ ਫੜਿਆ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਹੋਰ ਦੋ ਸਿੱਖ ਭਾਈ ਬਿਧੀ ਚੰਦ ਜੇਠਾ, ਇਹਨਾਂ ਨੇ ਪਾਲਕੀ ਚੁੱਕੀ ਜਿਹਦੇ ਚ ਪੋਥੀਆਂ ਅੰਮ੍ਰਿਤਸਰ ਲਿਆਂਦੀਆਂ, ਜਿੱਥੇ ਅੱਜ ਕੱਲ ਰਾਮਸਰ ਸਰੋਵਰ ਹੈ ਨਾ, ਇੱਥੇ ਉਦੋਂ ਜੰਗਲ ਸੀ ਡੇਰੀਆਂ ਦਾ। ਇਸ ਜਗ੍ਹਾ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਨਾਤਾਂ ਲਵਾ ਕਰਕੇ ਤੰਬੂ ਤਾਣ ਦਿੱਤੇ ਤੇ ਆਖਿਆ ਅੱਜ ਦਿਨ ਤੋਂ ਬਾਅਦ ਬਾਬਾ ਬੁੱਢਾ ਜੀ ਕੋਲ ਸੰਗਤ ਆਵੇ ਕਰੇਗੀ ਹਰਿਮੰਦਰ ਸਾਹਿਬ, ਸਾਡੇ ਕੋਲ ਸੰਗਤ ਨਾ ਆਵੇ ਜਿੰਨਾ ਚਿਰ ਅਸੀਂ ਬਾਣੀ ਰੱਖਦੇ ਹਾਂ। ਸਾਰੇ ਭਗਤਾਂ ਦੇ ਦਰਸ਼ਨ ਕਰਾਏ, ਭਾਈ ਗੁਰਦਾਸ ਜੀ ਨੂੰ ਕਾਗਜ਼ ਕਲਮਾਂ ਮੰਗਾ ਲਈਆਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਤਿਆਰ ਕੀਤੀ ਜਿੱਥੇ ਰਾਮਸਰ ਸਰੋਵਰ ਹੈ, ਬਾਬਾ ਦੀਪ ਸਿੰਘ ਸ਼ਹੀਦ ਦੇ ਨਾਲ ਉੱਥੇ ਸੁਖਮਣੀ ਸਾਹਿਬ ਉਚਾਰਨ ਕੀਤਾ, ਹੁਕਮ ਕੀਤਾ, ਵਰਦਾਨ ਦਿੱਤਾ। ਸੁਖਮਣੀ ਸਾਹਿਬ ਬਾਣੀ ਵਿੱਚ 24 ਅਸ਼ਟਪਦੀਆਂ 24 ਸਲੋਕ ਨੇ, ਜਿਹੜਾ ਇੱਕ ਪਾਠ ਵੀ ਅੱਧੀ ਪਾਰੀ ਕਰ ਲਏਗਾ ਉਹਦੇ 24,000 ਸਵਾਸ ਸਫਲ ਹੋ ਜਾਣਗੇ, ਸਭ ਤੋਂ ਉੱਚੀ ਉਹਦੀ ਵਡਿਆਈ ਹੋ ਜਾਏਗੀ, ਜਿਉਂਦਾ ਹੀ ਸੱਚਖੰਡ ਵਿੱਚ ਸਨੇ ਦੇਹੀ ਸਵਰਗ ਉਹਨੂੰ ਪ੍ਰਾਪਤ ਹੋ ਜਾਏਗਾ, ਜਿਹਨੂੰ ਸੁਖਮਣੀ ਸਾਹਿਬ ਪ੍ਰਾਪਤ ਹੋ ਜਾਏਗੀ। ਇਹ ਸੁਖਾਂ ਦੀ ਮਣੀ ਹੈ। ਉਸੇ ਜਗ੍ਹਾ ਗੁਰਬਾਣੀ ਦੀ ਰਚਨਾ ਕੀਤੀ, ਜਦੋਂ ਗੁਰੂ ਗ੍ਰੰਥ ਸਾਹਿਬ ਤਿਆਰ ਹੋ ਗਏ, ਸਾਰੇ ਸਿੱਖਾਂ ਸੇਵਕਾਂ ਨੂੰ ਚਿੱਠੀਆਂ ਸੁਨੇਹੇ ਘੱਲ ਕੇ ਹਜ਼ਾਰਾਂ ਲੱਖਾਂ ਦੀ ਤਾਦਾਦ ਵਿੱਚ ਸੰਗਤ ਇਕੱਠੀ ਹੋ ਗਈ, ਘੜਿਆਲ, ਲਫੀਰੀਆਂ, ਬੰਸਰੀਆਂ, ਵਾਜੇ, ਢੋਲ, ਮਰਦੰਗ, ਬਹੁਤ ਸਾਰੀਆਂ ਸੰਗਤਾਂ ਇਕੱਠੀਆਂ ਕਰਕੇ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਉਸੇ ਤਰ੍ਹਾਂ ਜਿਵੇਂ ਪੋਥੀਆਂ ਲਿਆਂਦੀਆਂ ਸੀ, ਆਪ ਚੌਰ ਫੜਿਆ, ਬਾਬਾ ਬੁੱਢਾ ਜੀ ਗੁਰੂ ਗ੍ਰੰਥ ਸਾਹਿਬ ਜੀ ਵੇਖ ਚੁੱਕੇ, ਭਾਈ ਗੁਰਦਾਸ ਜੀ ਅੱਗੇ ਜਲ ਛਿੜਕਦੇ ਜਾਂਦੇ ਨੇ, ਲੱਖਾਂ ਸੰਗਤਾਂ ਨੇ ਬੜੀ ਧੂਮ ਧਾਮ ਦੇ ਨਾਲ ਆਕਾਸ਼ ਮਾਰਗ ਦੀ ਦੇਵੀਆਂ ਦੇਵਤੇ ਵੀ ਦਰਸ਼ਨ ਕਰਨ ਵਾਸਤੇ ਉਮੜ ਪਏ, ਤੇ ਇਹ ਸੱਚਖੰਡ ਦਾ ਨਜ਼ਾਰਾ ਪ੍ਰਿਥਵੀ ਲੋਕ ਵਿਚ ਮਿਤ ਲੋਕ ਵਿਚ ਕਿਵੇਂ ਵੇਖਣ ਨੂੰ ਮਿਲ ਰਿਹਾ। ਫਿਰ ਪਤਾ ਲੱਗਾ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਗੱਦੀ ਨਿਸ਼ੀਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਸ਼ਬਦ ਦਾ ਬੇੜਾ ਤਿਆਰ ਕੀਤਾ ਕਲਯੁਗ ਦੇ ਲੋਕਾਂ ਨੂੰ ਪਾਰ ਉਤਾਰਨ ਵਾਸਤੇ। ਸੰਤ ਹੇਕ ਤ੍ਰਿਭਵਨ ਪ੍ਰਭ ਧਾਰੇ, ਤਿੰਨੇ ਲੋਕ ਸੰਤ ਵਾਸਤੇ ਪੈਦਾ ਕੀਤੇ ਨੇ, ਭਾਈ ਜੇ ਇੱਕ ਵੀ ਸੰਤ ਪੈਦਾ ਹੋ ਜਾਏ ਤੇ ਸਾਰੇ ਤਿੰਨ ਲੋਕ ਬਣਾਏ ਹੋਏ ਮੇਰੇ ਸਫਲ ਹੋ ਜਾਣਗੇ। ਅੰਤਰਯਾਮੀ ਪਰਮਾਤਮਾ ਦਾ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਲਯੁਗੀ ਜੀਵਾਂ ਦਾ ਪਾਰ ਉਤਾਰਾ ਕਰਨ ਵਾਸਤੇ ਇਹ ਸ਼ਬਦ ਦਾ ਬੇੜਾ ਬਣਾਇਆ, ਤੇ ਆਪ ਚੌਰ ਫੜਿਆ, ਬਾਬਾ ਬੁੱਢਾ ਜੀ ਗੁਰੂ ਗ੍ਰੰਥ ਸਾਹਿਬ ਦੀ ਵੀਰ ਪੋਤੇ ਚੁੱਕੀ, ਲੱਖਾਂ ਹੀ ਸੰਗਤਾਂ ਨੇ ਅਤਲ ਫਲੇ ਛਿੜਕਦੇ ਹੋਏ, ਪਾਣੀ ਦਾ ਛਿੜਕਾ ਕਰਦੇ ਹੋਏ, ਕੱਚੀ ਲੱਤੀ ਦੇ ਛੱਟੇ ਮਾਰਦੇ ਹੋਏ, ਤੇ ਲੱਖਾਂ ਹੀ ਸੰਗਤਾਂ ਦਰਬਾਰ ਸਾਹਿਬ ਹੁਮ ਹੁਮਾ ਕਰਕੇ ਇਕੱਠੀਆਂ ਹੋਈਆਂ, ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਬਾਬਾ ਬੁੱਢਾ ਜੀ ਨੂੰ ਪੁੱਛਦੇ ਨੇ, ਬਾਬਾ ਜੀ ਗੁਰੂ ਗ੍ਰੰਥ ਸਾਹਿਬ ਇਹ ਭੀੜ, ਗੁਰੂ ਤਾਂ ਉਦੋਂ ਕਹਿੰਦੇ ਨਹੀਂ ਸੀ, ਗ੍ਰੰਥ ਸਾਹਿਬ ਕਹਿੰਦੇ ਸੀ, ਉਦੋਂ ਬਾਅਦ ਦਸਵੇਂ ਮਹਾਰੇ ਗੁਰਿਆਈ ਦਿੱਤੀ ਨਾ, ਆਂਦੇ ਨੇ ਗ੍ਰੰਥ ਸਾਹਿਬ ਦਾ ਕਿੱਥੇ ਪ੍ਰਕਾਸ਼ ਕਰੀਏ। ਬਾਬਾ ਬੁੱਢਾ ਜੀ ਆਂਦੇ ਤੁਸੀਂ ਮਹਾਰਾਜ ਜੀ ਸਰਵਗ ਅੰਤਰਯਾਮੀ, ਤੁਹਾਨੂੰ ਤੁਸੀਂ ਸਭ ਕੁਝ ਜਾਣਦੇ ਜੇ, ਪਰ ਫਿਰ ਵੀ ਤੁਸੀਂ ਦਸਾਂ ਨੂੰ ਵਡਿਆਈ ਦਿੰਦੇ ਹੋ, ਇਹ ਤੁਹਾਡਾ ਸਦਾ ਤੋਂ ਸੁਭਾਅ ਹੈ। ਜੇ ਤੁਸੀਂ ਮੈਨੂੰ ਪੁੱਛਿਆ ਤੇ ਹਰਿਮੰਦਰ ਇਸ ਗ੍ਰੰਥ ਦਾ ਪ੍ਰਕਾਸ਼ ਕੀਤਾ ਜਾਣਾ ਚਾਹੀਦਾ ਹੈ। ਹਰਿਮੰਦਰ ਇਸ ਤਰ੍ਹਾਂ ਜਿਵੇਂ ਕੀਰ ਸਮੁੰਦਰ ਭਗਵਾਨ ਸ਼ੇਸ਼ ਨਾਗ ਦੀ ਸੇਜ ਤੇ ਵਿਰਾਜਮਾਨ ਹੈ, ਤੇ ਉਹੀ ਕ੍ਰਿਸ਼ਨ ਮਹਾਰਾਜ ਜੀ ਤੁਸਾਂ ਇੱਥੇ ਤਿਆਰ ਕੀਤਾ ਹੈ। ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ, ਇਹ ਧਰਤੀ ਸੋਹਣੀ ਤਾਲ ਸੁੰਦਰ ਵਿੱਚ ਅੰਮ੍ਰਿਤ ਵਰਗਾ ਜਲ ਹੈ, ਇਹੋ ਜਿਹੀ ਕੋਈ ਇਹ ਤੇ ਸੱਚਖੰਡ ਤੋਂ ਵੀ ਜ਼ਿਆਦਾ ਸੁੰਦਰ। ਸੱਚਖੰਡ ਤੇ ਹਰਿਮੰਦਰ ਜਦੋਂ ਤੋਲੇ ਛਾਬੇ ਤੇ ਇਹ ਭਾਰਾ ਹੋਣ ਕਰਕੇ ਧਰਤੀ ਤੇ ਰਹਿ ਗਿਆ। ਇਹ ਬੜੀ ਪਵਿੱਤਰ ਜਗ੍ਹਾ ਗੁਰੂ ਅਰਜਨ ਸਾਹਿਬ ਮਹਾਰਾਜ ਜੀ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਮੁਖੀ ਸਿੱਖਾਂ ਨਾਲ ਲੈ ਕਰਕੇ ਪ੍ਰਕਾਸ਼ ਕੀਤਾ ਹਰਿਮੰਦਰ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਤੇ ਆਖਿਆ ਹੁਕਮਨਾਮਾ ਲਵੋ, ਸਭ ਤੋਂ ਪਹਿਲਾਂ ਆਵਾਜ਼ ਲਵੋ, ਤੇ ਹੁਕਮਨਾਮਾ ਲਿਆ ਬਾਬਾ ਬੁੱਢਾ ਜੀ। ਭਾਈ ਗੁਰਦਾਸ ਜੀ ਤੇ ਬਹੁਤ ਜ਼ਿਆਦਾ ਵਿਦਵਾਨ ਸੀ, ਪਰ ਉਹਨਾਂ ਨੂੰ ਗ੍ਰੰਥੀ ਨਹੀਂ ਸਾਪਿਆ। ਬਾਬਾ ਬੁੱਢਾ ਜੀ ਬੜੇ ਮਹਾਂਪੁਰਖ ਬ੍ਰਹਮ ਗਿਆਨੀ ਸੀ, ਉਹਨਾਂ ਨੇ ਪ੍ਰਕਾਸ਼ ਕੀਤਾ ਤੇ ਹੁਕਮਨਾਮਾ ਲਿਆ। ਹੁਕਮਨਾਮਾ ਇਹ ਆਇਆ ਸੂਹੀ ਰਾਗ ਵਿੱਚ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਸ। ਇਹ ਸ਼ਬਦ ਪੜਿਆ ਗਿਆ, ਸੁਣਾਇਆ ਗਿਆ ਸੰਗਤ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਾਰਾ ਦਿਨ ਪ੍ਰਕਾਸ਼ ਰਿਹਾ। ਤੇ ਰਾਤ ਨੂੰ ਜਿਸ ਜਗ੍ਹਾ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਬਿਰਾਜਦੇ ਸੀ ਅਕਾਲ ਤਖ਼ਤ, ਉਹਨੂੰ ਕੋਠਾ ਸਾਹਿਬ ਆਉਂਦੇ ਨੇ, ਗੁਰੂ ਗ੍ਰੰਥ ਸਾਹਿਬ ਨੂੰ ਉੱਚੇ ਥਾਂ ਤੇ ਗੁਰੂ ਅਰਜਨ ਸਾਹਿਬ ਭੁੰਨੇ ਪਏ ਗਏ। ਉਸ ਦਿਨ ਤੋਂ ਬਾਅਦ ਘਰ ਨਹੀਂ ਸੀ ਜਾਂਦੇ, ਮਹਾਰਾਜ ਦੇ ਸਤਿਕਾਰ ਵਿੱਚ ਭੁੰਨੇ ਹੀ ਸੁਣਦੇ ਰਹੇ ਲਿਖੇ। ਬਾਅਦ ਵਿੱਚ ਸਮਾਂ ਬੀਤਦਾ ਗਿਆ, ਦਸਵੇਂ ਮਹਾਰਾਜ ਜੀ ਇੱਕ ਵਾਰ ਇੱਕ ਸਿੱਖ ਨੂੰ ਆਖਿਆ ਸੀ ਸ਼ੁੱਧ ਪਾਠ ਕਰੋ, ਉਹ ਇੱਕ ਲਾਂ ਗਲਤ ਪੜਦੇ ਸੀ, ਉਹਨਾਂ ਨੂੰ ਚੰਡ ਮਰਵਾਈ। ਉਹਨੇ ਆਖਿਆ ਜੀ ਫਿਰ ਬਾਣੀ ਸਾਨੂੰ ਤੁਸੀਂ ਸ਼ੁੱਧ ਉਚਾਰਨ ਕਰਨ ਵਾਸਤੇ ਅਰਥ ਦੱਸੋ। ਮਹਾਰਾਜ ਆਂਦੇ ਨੇ ਜੰਗਾਂ ਤੋਂ ਯੁੱਧਾਂ ਤੋਂ ਵਿਹਲੇ ਹੋ ਕਰਕੇ ਫਿਰ ਅਸੀਂ ਤੁਹਾਨੂੰ ਅਰਥ ਸੁਣਾਵਾਂਗੇ। ਧੀਰ ਮੰਨੀਆਂ ਕੋਲ ਗੁਰੂ ਗ੍ਰੰਥ ਸਾਹਿਬ ਸੀ ਜਿਹੜਾ ਕਰਤਾਰਪੁਰ, ਉਹ ਮੰਗ ਘੱਲਿਆ ਦਸਵੇਂ ਮਹਾਰਾਜ ਜੀ ਸਿੱਖਾਂ ਨੂੰ। ਉਹਨਾਂ ਆਖਿਆ ਧੀਰ ਮੱਲ ਨੇ ਭਾਈ ਆਪ ਦੇ ਗੁਰੂ ਨੇ ਤੇ ਨਵਾਂ ਗੁਰੂ ਗ੍ਰੰਥ ਸਾਹਿਬ ਨਹੀਂ ਉਚਾਰ ਸਕਦੇ, ਨਵੇਂ ਸਿਰੋਂ ਉਚਾਰ ਲੈਣ। ਫਿਰ ਦਸਵੇਂ ਮਹਾਰਾਜ ਜੀ ਕਾਗਜ਼ ਕਲਮਾਂ ਇਕੱਠੇ ਕਰਕੇ ਭਾਈ ਮਨੀ ਸਿੰਘ ਨੂੰ ਲੁਖਾਰੀ ਬਣਾ ਕਰਕੇ ਦਮਦਮੇ ਸਾਹਿਬ ਗੁਰੂ ਗ੍ਰੰਥ ਸਾਹਿਬ ਉਚਾਰਨ ਕੀਤਾ ਜਵਾਨੀ ਦੁਬਾਰੇ, ਤੇ ਜਿੱਥੇ ਉਹ ਕਲਮਾਂ ਸੁੱਤੀਆਂ ਸੀ ਉੱਥੇ ਵਰਦਾਨ ਦਿੱਤਾ, ਜੇ ਇੱਥੇ ਆ ਕਰਕੇ ਕੋਈ ਪੜ੍ਹੇਗਾ ਉਹਨੂੰ ਗੁਰੂ ਦੀ ਕਾਂਸ਼ੀ ਦਾ ਵਰਦਾਨ ਵੀ ਦਿੱਤਾ, ਭਾਈ ਜੇ ਕੋਈ ਡੰਗਰਾਂ ਵਾਲੀ ਬੁੱਧੀ ਵਾਲਾ ਵੀ ਹੋਵੇਗਾ, ਬੈਰ ਬੁੱਧੀ ਹੋਵੇਗਾ, ਇੱਥੇ ਆ ਕਰਕੇ ਕਥਾ ਕੀਰਤਨ ਬਾਣੀ ਪੜ੍ਹੇ ਸੁਣੇਗਾ, ਉਹਨੂੰ ਛੇਤੀ ਆ ਜਾਏਗੀ, ਉਹਨੂੰ ਵਿਦਿਆ ਪ੍ਰਾਪਤ ਹੋ ਜਾਏਗੀ। ਪਰਮੇਸ਼ਵਰ ਦੇ ਨਾਮ ਵਿੱਚ ਬੜੀ ਸ਼ਕਤੀ ਹੈ। ਹਰ ਜਪ, ਹਰ ਲਿਖ, ਹਰ ਪੜ੍ਹ, ਹਰ ਗਾਓ, ਹਰ ਭਵਜਲ ਪਾਰ ਉਤਾਰੀ। ਹਰੀ ਦਾ ਨਾਮ ਜਪੋ, ਹਰੀ ਦਾ ਨਾਮ ਲਿਖੋ, ਹਰੀ ਦਾ ਨਾਮ ਪੜ੍ਹੋ, ਕਿਸੇ ਤਰ੍ਹਾਂ ਵੀ ਨਾਮ ਦੀ ਸ਼ਰਨ ਤੁਰ ਜਾਓ, ਇਹ ਪੈਦਾ ਸੰਸਾਰ ਭਵਜਲ ਤੋਂ ਪਾਰ ਕਰ ਹੀ ਲਏਗਾ। ਉਹ ਬੜੀ ਪਵਿੱਤਰ ਜਗ੍ਹਾ, ਉਹਨੂੰ ਸਾਬੂ ਕੀ ਤਲਵੰਡੀ ਵੀ ਆਉਂਦੇ ਨੇ, ਗੁਰੂ ਕੀ ਕਾਸ਼ੀ ਵੀ ਆਉਂਦੇ ਨੇ, ਦਮਦਮਾ ਵੀ ਆਉਂਦੇ ਨੇ। ਉੱਥੇ ਡੱਲਾ ਸੀ, ਉੱਥੇ ਗੁਰੂ ਸਾਹਿਬ ਮਹਾਰਾਜ ਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵੀਰ ਦੁਬਾਰਾ ਉਚਾਰਨ ਕੀਤੀ ਜ਼ਬਾਨੀ। ਤੇ ਜਦੋਂ ਗੁਰੂ ਸਾਹਿਬ ਹਜ਼ੂਰ ਸਾਹਿਬ ਗਏ, ਬਾਬਾ ਦੀਪ ਸਿੰਘ ਸ਼ਹੀਦ ਜਿਹੜੇ ਹੋਏ ਨੇ ਉਹਨਾਂ ਦੀ ਜੋਤੀ ਲਾ ਕੇ ਗਏ, ਤੇ ਤੁਸਾਂ ਗੁਰੂ ਗ੍ਰੰਥ ਸਾਹਿਬ ਦੇ ਹੋਰ ਉਤਾਰੇ ਕਰਨੇ ਨੇ। ਉਹਨਾਂ ਨੇ ਚਾਰ ਬੀੜਾਂ ਲਿਖੀਆਂ ਤੇ ਨਾਲੇ ਸੰਗਤਾਂ ਨੂੰ ਅਰਥ ਸੁਣਾਉਣੇ ਵੀ ਸ਼ੁਰੂ ਕੀਤੇ। ਸੰਗਤਾਂ ਨੂੰ ਅਰਥ ਸੁਣਾਏ ਜਿਹੜੇ ਦਸਵੇਂ ਮਹਾਰਾਜ ਜੀ, ਉਹ 40 ਸਿੱਖਾਂ ਨੇ ਸੁਣੇ। ਉਹੀ ਅਰਥ ਜਿਹੜੇ ਨੇ ਬਾਬਾ ਦੀਪ ਸਿੰਘ ਦਾ ਸੁਣਾਉਂਦੇ ਰਹੇ ਸੀ, ਤੇ ਭਾਈ ਮਨੀ ਸਿੰਘ ਸੁਣਾਉਂਦੇ ਰਹੇ ਸੱਤੋ ਵਾਲੀ ਗਲੀ ਵਿੱਚ। ਇਹ ਦੋ ਸੰਪਰਦਾਵਾਂ ਸਿੱਖ ਜਗਤ ਵਿੱਚ ਪ੍ਰਚਲਿਤ ਨੇ, ਬਾਬੇ ਦੀਪ ਸਿੰਘ ਵਾਲੀ ਦਮਦਮੇ ਟਕਸਾਲ ਏ, ਤੇ ਭਾਈ ਮਨੀ ਸਿੰਘ ਵਾਲੀ ਅੰਮ੍ਰਿਤਸਰ ਸੱਤੋ ਕੀ ਗਲੀ ਵਾਲੀ ਟਕਸਾਲ ਮਸ਼ਹੂਰ ਨੇ, ਸੰਗਤਾਂ ਜਾਣਦੀਆਂ ਨੇ। ਬਾਬਾ ਦੀਪ ਸਿੰਘ ਨੇ ਚਾਰ ਬੀੜਾਂ ਲਿਖੀਆਂ, ਉਹਨਾਂ ਦੇ ਵਿੱਚੋਂ ਦੇਵੀ ਮਹਾਰਾਜ ਦੀ ਬੀੜ ਉਚਾਰਨ ਕੀਤੀ ਸੀ, ਉਹ ਬੀੜ ਹਜ਼ੂਰ ਸਾਹਿਬ ਲੈ ਗਏ ਸੀ। ਹਜ਼ੂਰ ਸਾਹਿਬ ਜਦੋਂ ਭਾਣਾ ਵਰਤਾਇਆ, ਦੱਸੇ ਮਹਾਰਾਜ ਜੀ ਜਦੋਂ ਗੁਲਖਾਂ ਖੰਜਰ ਮਾਰਿਆ, ਤੇ ਮਹਾਰਾਜ ਜੀ ਆਖਣ ਲੱਗੇ ਵੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਆਵੋ। ਉੱਥੇ ਮਹਾਰਾਜ ਜੀ ਆਪ ਨਤਮਸਤਕ ਹੋਏ, ਗੁਰੂ ਗ੍ਰੰਥ ਸਾਹਿਬ ਨਮਸਕਾਰ ਕੀਤੀ, ਆਖਦੇ ਨੇ ਅੱਜ ਤੋਂ ਸ਼ਬਦ ਗੁਰੂ ਹੋਇਆ। ਕੋਈ ਵੀ ਤੁਹਾਡੀ ਇੱਛਾ ਹੋਵੇ ਤੇ ਪੰਜਾਂ ਸਿੱਖਾਂ ਨੂੰ ਨਾਲ ਲੈ ਕੇ ਸੁਚੇਤ ਹੋ ਕਰਕੇ ਅਰਦਾਸ ਕਰਨੀ, ਤੇ ਗੁਰੂ ਅੱਗੇ ਅਰਦਾਸ ਕਰਨੀ। ਮਨ ਕੀ ਬਿਰਤਾ ਹੋਏ ਤੂੰ ਗੁਰ ਪੈ ਅਰਦਾਸ ਕਰ। ਇਹ ਦਸਾਂ ਗੁਰੂਆਂ ਦੀ ਜੋਤ ਇਹਦੇ ਸਮਾ ਗਈ ਹੈ, ਜੋਤ ਗ੍ਰੰਥ ਵਿੱਚ ਤੇ ਸਰੀਰ ਮੇਰਾ ਪੰਥ, ਇਹ ਦਸਵੇਂ ਮਹਾਰਾਜ ਜੀ ਆਖਿਆ। ਸੋ ਇਹ ਸ਼ਬਦ ਜਿਹੜਾ ਹੈ ਇਹੀ ਗੁਰੂ ਹੈ। ਇਹ ਦਸਵੇਂ ਮਹਾਰਾਜ ਜੀ ਆਪ ਨਮਸਕਾਰ ਕੀਤੀ, ਆਪ ਮੱਥਾ ਟੇਕਿਆ, ਆਪ ਵਰਦਾਨ ਦਿੱਤੇ, ਨਾ ਆਖਿਆ ਜੇ ਕੁਝ ਮੰਗਣਾ ਹੋਵੇ ਤਾਂ ਅਰਦਾਸ ਕਰੋ, ਜੇ ਕੋਈ ਦੁੱਖ ਦਰਿਦਰ ਹੋਵੇ ਤਾਂ ਅਰਦਾਸ ਕਰੋ, ਪੰਜਾਂ ਸਿੱਖਾਂ ਨੂੰ ਨਾਲ ਲੈ ਕਰਕੇ। ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਮਰਿਆਦਾ ਚੱਲੀ ਆਉਂਦੀ ਸੀ ਦਸਵੇਂ ਮਹਾਰਾਜ ਦੀ, ਉਸੇ ਹੀ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦਾ ਸਰੂਪ ਸਮਝ ਕਰਕੇ ਜਿਹੜਾ ਇਹਦੇ ਅੱਗੇ ਅਰਦਾਸ ਕਰਦਾ, ਧੂਪ ਦਿਖਾਉਂਦਾ, ਫੁੱਲਾਂ ਦੀ ਮਾਲਾ ਪਾਉਂਦਾ, ਫੁੱਲਾਂ ਦੀ ਵਰਖਾ ਕਰਦਾ, ਸੰਜਲ ਚੰਦਨ ਦਾ ਤਿਲਕ ਲਾਉਂਦਾ, ਗੁਰੂ ਮਹਾਰਾਜ ਦੀ ਪੂਜਾ ਕੋਲ ਕਿਰਤ ਬਾਲਦਾ, ਘਿਓ ਦੀ ਜੋਤ ਜਗਾਉਂਦਾ, ਗੁਰੂ ਮਹਾਰਾਜ ਦੇ ਵਸਤਰ ਧੋਂਦਾ, ਜਿਵੇਂ ਕਿਵੇਂ ਵੀ ਕਈ ਤਰ੍ਹਾਂ ਦੀ ਪੂਜਾ ਹੈ। ਸਾਰੀ ਪੂਜਾ ਜਿੰਨੀ ਵੀ ਹੈ, ਕੋਈ ਇੱਕ ਅੰਗ ਵੀ ਪੂਜਾ ਦਾ ਨਿਭਾ ਹੈ ਸੱਚੇ ਦਿਲੋਂ, ਤੇ ਉਹ ਸਿੱਖ ਦਾ ਪਾਰ ਉਤਾਰਾ ਹੋਵੇਗਾ। ਮੰਗਣ ਵਾਸਤੇ, ਦੁੱਖ ਦਰਦਰ ਦੂਰ ਕਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਨੂੰ, ਸ਼ਬਦ ਗੁਰੂ ਨੂੰ, ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਦਾ ਸਰੂਪ ਸਮਝ ਕੇ ਜਿਹੜਾ ਕੋਈ ਸਿੱਖ ਸੇਵਕ ਅਰਦਾਸ ਕਰੇਗਾ ਉਹਦੀ ਕਾਮਨਾ ਪੂਰੀ ਹੋਵੇਗੀ, ਤੇ ਜੇ ਮੇਰੇ ਇੱਛਤ ਹੋ ਕੇ ਸੇਵਾ ਕਰੇਗਾ ਉਹਨੂੰ ਮੋਕਸ਼ ਪਦਵੀ ਪ੍ਰਾਪਤ ਹੋਵੇਗੀ। ਸੇਵਾ ਕਰਤ ਹੋਏ ਨਹੀਂ ਕਾਮੀ, ਤੇਰੇ ਤੋਂ ਹੋਤ ਪ੍ਰਾਪਤ ਸਵਾਮੀ। ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਇਹ ਸ਼ਬਦ ਦਾ ਬੇੜਾ ਬਣਾਇਆ, ਸ਼ਬਦ ਦਾ ਜਹਾਜ਼ ਤਿਆਰ ਕੀਤਾ, ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਕੀਤਾ। ਬਾਅਦ ਵਿੱਚ ਦਸਵੇਂ ਮਹਾਰਾਜ ਦੀ ਜ਼ਬਾਨੀ ਉਚਾਰਿਆ ਹੋਇਆ ਗੁਰੂ ਗ੍ਰੰਥ ਸਾਹਿਬ ਉਹ ਹਜ਼ੂਰ ਸਾਹਿਬ ਲੈ ਗਏ ਸੀ। ਉੱਥੇ ਉਹਨਾਂ ਨੂੰ ਗੱਦੀ ਦਿੱਤੀ। ਉਸ ਦਿਨ ਤੋਂ ਸੰਗਤਾਂ ਨੂੰ ਨਿਸ਼ਚੇ ਕਰਾਇਆ ਕਿ ਦਸਵੇਂ ਮਹਾਰਾਜ ਜੀ ਆਪਣੀ ਜ਼ਬਾਨੀ ਭਈ ਅੱਜ ਤੋਂ ਇਹ ਸ਼ਬਦ ਇਹ ਤੁਹਾਡਾ ਗੁਰੂ ਹੈ। ਵਾਸਤਵ ਵਿੱਚ ਸ਼ਬਦ ਹੀ ਗੁਰੂ ਹੁੰਦਾ ਹੈ, ਸ਼ਬਦ ਗੁਰੂ ਸੁਰਤ ਤੋਂ। ਗੁਰੂ ਜਦੋਂ ਜੋੜਦਾ ਹੈ ਸਿੱਖ ਨੂੰ ਪਰਮੇਸ਼ਰ ਨਾਲ ਤਾਂ ਸ਼ਬਦ ਹੀ ਦਿੰਦਾ। ਪੰਜ ਪਿਆਰੇ ਵੀ ਸ਼ਬਦ ਦਿੰਦੇ ਨੇ, ਜੇ ਕੋਈ ਮਹਾਂਪੁਰਸ਼ ਉਹ ਵੀ ਸ਼ਬਦ ਦਿੰਦਾ। ਅਸਲ ਤੇ ਸ਼ਬਦ ਹੀ ਗੁਰੂ ਹੋ, ਤੇ ਸ਼ਬਦ ਜਿਹੜਾ ਇਹ ਸਦਾ ਹੀ ਅਜਰ ਅਮਰ ਅਟਲ ਦੇ ਕਾਇਮ ਦੈਨ ਹੈ। ਸ਼ਬਦ ਦੀ ਹੀ ਪੈਦਾਇਸ਼ ਹੋਈ ਹੈ ਪਰਮੇਸ਼ਰ ਚ ਸਭ ਤੋਂ ਪਹਿਲਾਂ। ਪਰਮੇਸ਼ਰ ਚ ਜਦੋਂ ਪਹਿਲਾਂ ਹੋ ਰਹੇ ਉਦੋਂ ਧੁਨ ਰੂਪ ਹੋ ਕਰਕੇ ਧੁਨ ਜਿਹੜੀ ਇਹ ਸਾਰੇ ਨਾਮ ਰੂਪ ਹੀ ਸਮਾ ਗਈ ਹੈ। ਉਸੇ ਨਾਮ ਨੂੰ ਆਖਿਆ ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਉਹ ਜਿਹੜਾ ਧੁਨ ਵਾਲਾ ਨਾਮ ਓਂਕਾਰ ਨਾਦ ਹੈ, ਉਹਨੂੰ ਆਖਿਆ ਆਦ ਅਨੀਲ ਅਨਾਦ ਅਨਾਹ ਜੁਗ ਜੁਗ ਏਕੋ ਵੇਸ਼। ਉਹ ਸਦਾ ਇੱਕੋ ਜਿਹਾ ਸਰੂਪ ਹੈ ਉਹਦਾ, ਪਰਮਾਤਮਾ ਦੇ ਨਾਮ ਦਾ। ਉਹ ਨਾਮ ਜਿਹੜਾ ਹੈ ਨਾ ਨਾਦ ਉਹਦੇ ਦੱਸਿਆ ਪਹਿਲੇ ਸੁਣਿਆ ਸਿੱਧ ਪੀਰ ਸੁਰਨਾਥ ਉਹਦੀ ਵਡਿਆਈ ਕੀਤੀ ਹੈ ਉਹਨੂੰ ਸੁਣਨ ਕਰਕੇ ਬੰਦਾ ਸਿੱਧ ਪੀਰ ਨਾਥ ਹੋ ਜਾਂਦਾ ਕਿਹੜਾ ਸ਼ਬਦ ਜਿਹੜਾ ਮੁੱਢਲਾ ਸ਼ਬਦ ਓਂਕਾਰ ਨਾਦ ਰੂਪ ਹੋ ਕੇ ਉਹ ਨਾਦ ਰੂਪ ਜਿਹੜਾ ਸ਼ਬਦ ਉਹਦੇ ਚੋਂ ਸਾਰੀ ਬਾਣੀ ਦੀ ਪੈਦਾਇਸ਼ ਹੋਈ ਹੈ ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਪੂੰਜੀ ਉਹ ਅਨਾਹਦ ਨਾਦ ਪੂੰਜੀ ਹੈ ਉਹ ਰਾਗ ਪੂੰਜੀ ਹੈ ਸਾਰੇ ਗੁਰੂਆਂ ਸੰਤਾਂ ਦੀ ਉਹ ਅਨਹਦ ਨਾਦ ਦੇ ਵਿੱਚੋਂ ਸਾਰੀ ਬਾਣੀ ਦੀ ਪੈਦਾਇਸ਼ ਹੁੰਦੀ ਹੈ ਜਿੰਨਾ ਉਹਦੇ ਨੇੜੇ ਨੂੰ ਪਹੁੰਚ ਜਾਏ ਓਨਾ ਜ਼ਿਆਦਾ ਉਹਨੂੰ ਸੁੱਖ ਤੇ ਸ਼ਾਂਤੀ ਪ੍ਰਾਪਤ ਹੁੰਦੀ ਹੈ ਕਿਉਂ ਜਿਵੇਂ ਕੋਈ ਆਪਣੇ ਘਰ ਜਾ ਕਰਕੇ ਆਰਾਮ ਕਰਦਾ ਇਸ ਤਰ੍ਹਾਂ ਸ਼ਬਦ ਚੋਂ ਸਾਡੀ ਉਤਪਤੀ ਹੋਈ ਹੈ ਸ਼ਬਦ ਚ ਨਹੀਂ ਜਿੰਨਾ ਚਿਰ ਅਸੀਂ ਪਹੁੰਚਾਂਗੇ ਉਹਨਾਂ ਚਿਰ ਕਦੇ ਵੀ ਸਾਨੂੰ ਸ਼ਾਂਤੀ ਨਹੀਂ ਪ੍ਰਾਪਤ ਹੋ ਸਕਦੀ ਸ਼ਬਦ ਜਿਹੜਾ ਪਰਮੇਸ਼ਰ ਰੂਪ ਹੈ ਤੇ ਨਾਮ ਤੇ ਨਾਮੀ ਸਦਾ ਹੀ ਅਭੇਦ ਨੇ ਨਾਵੇ ਅੰਦਰ ਹੋਂ ਵਸਾ ਨੌ ਵਸੇ ਮਨ ਆਏ ਉਸੇ ਨਾਮ ਨੂੰ ਸੁਣਨ ਕਰਕੇ ਆਉਂਦੇ ਨੇ ਜਿਹੜੀਆਂ ਚਾਰ ਪੌੜੀਆਂ ਨਾ ਮਾਰੇ ਉਚਾਰਨ ਕੀਤੀਆਂ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤਵ ਆਕਾਲ ਸੁਣਿਆ ਦੀਪ ਲੋਪ ਪਾਤਾਲ ਸੁਣਿਆ ਇਹ ਉਸ ਨਾਦ ਰੂਪ ਸ਼ਬਦ ਨੂੰ ਸੁਣਨ ਕਰਕੇ ਇਹ ਪਦਵੀਆਂ ਪ੍ਰਾਪਤ ਹੁੰਦੀਆਂ ਨੇ ਜਿਹੜੀਆਂ ਜਪਜੀ ਸਾਹਿਬ ਵਿੱਚ ਮਾਰੇ ਦੱਸੀਆਂ ਤੇ ਇਹਨੂੰ ਸੁਣ ਕੇ ਜਿਹੜਾ ਮਨਨ ਕਰ ਲੈ ਤੇ ਮਨਨ ਕਰਕੇ ਫਿਰ ਉਹਦੇ ਚ ਪ੍ਰੇਮਾ ਭਗਤੀ ਦੁਆਰਾ ਤੇਲ ਧਾਰਾ ਵਕ ਪ੍ਰਵਾਹ ਚ ਲਾਏ ਉਹ ਫਿਰ ਉਹਦਾ ਮਨ ਜਿਹੜਾ ਜੋਤ ਰੂਪ ਹੋ ਜਾਂਦਾ ਹੈ ਮਨ ਤੂੰ ਜੋਤ ਰੂਪ ਹੈ ਆਪਣਾ ਮੂਲ ਪਛਾਣ ਫਿਰ ਆਪਣੇ ਮੁੱਢ ਮੂਲ ਦੀ ਪਛਾਣ ਹੋ ਜਾਂਦੀ ਹੈ ਮਨ ਨੂੰ ਸ਼ਬਦ ਨਾਲ ਜੋੜਨਾ ਇਹ ਮਨੁੱਖ ਦੇਹੀ ਦਾ ਪੁਰਸ਼ਾਰਥ ਹੈ ਇਹ ਮਨੁੱਖ ਦੇਹੀ ਦੀ ਕਮਾਈ ਹੈ ਇਸੇ ਵਾਸਤੇ ਸਾਨੂੰ ਮਨੁੱਖ ਦੇ ਮਿਲੀ ਹੈ ਮਨੁੱਖ ਦੇਹੀ ਦੀ ਕੀਮਤ ਵੀ ਇਸੇ ਗੱਲੋਂ ਹੀ ਹੈ ਹੋਰ ਕਿਸੇ ਜੋਨੀਏ ਚ ਪਰਮੇਸ਼ਰ ਦਾ ਨਾਮ ਜੀਵ ਨਹੀਂ ਧਿਆ ਸਕਦਾ ਸਿਮਰ ਸਕਦਾ ਪਰਮੇਸ਼ਰ ਨੂੰ ਨਹੀਂ ਜਾਣ ਸਕਦਾ ਮਨੁੱਖ ਦੇਹੀ ਚ ਪਰਮਾਤਮਾ ਨੂੰ ਪਰਮੇਸ਼ਰ ਅੰਤਰਯਾਮੀ ਜਿਹੜਾ ਇਹਦੇ ਅੰਦਰ ਹੀ ਛੁਪਿਆ ਹੋਇਆ ਹੈ ਉਹਨੂੰ ਜਾਣ ਸਕਦਾ ਤੇ ਜਾਣਨ ਦਾ ਜਿਹੜਾ ਸਾਧਨ ਹੈ ਉਹ ਸਿਰਫ ਨਾਮ ਹੈ ਸਤਯੁਗ ਸਤ ਤੇਤਾ ਜਗੀ ਦੁਆਪਰ ਪੂਜਾ ਚਾਰ ਤਿੰਨੋਂ ਯੁਗ ਤਿੰਨੇ ਵਿੜੇ ਕਲ ਕੇਵਲ ਨਾਮ ਆਧਾਰ ਕਲਯੁਗ ਦੇ ਵਿੱਚ ਨਾਮ ਨੂੰ ਭਾਰੀ ਵਡਿਆਈ ਦਿੱਤੀ ਹੈ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਕਾਲੇ ਕਲਯੁਗ ਸਭ ਤੋਂ ਵੱਡਾ ਪੁੰਨ ਪ੍ਰਭੂ ਦੇ ਗੋਬਿੰਦ ਦੇ ਗੁਣ ਗਾਉਣੇ ਸੋ ਗੁਣ ਵੀ ਗਾਉਣੀ ਗਾਏ ਜਾਂਦੇ ਨੇ ਸ਼ਬਦ ਦੁਆਰਾ ਜਪਜੀ ਸਾਹਿਬ ਸ਼ੁੱਧ ਸੁਣਾਇਆ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਗੱਦੀ ਦੇਣ ਨੂੰ ਤਿਆਰ ਹੋ ਗਏ ਸੀ ਜਿਹੜਾ ਭਾਈ ਗੋਪਾਲਾ ਜਿਹਨੇ ਸੁਣਾਇਆ ਸੀ ਸ਼ੁੱਧ ਜਪਜੀ ਸਾਹਿਬ ਦਾ ਪਾਠ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਤੇ ਗੁਰੂ ਹਰਗੋਬਿੰਦ ਸਾਹਿਬ ਗੱਦੀ ਦੇਣ ਨੂੰ ਤਿਆਰ ਹੋ ਗਏ ਸੀ ਫਿਰ ਉਹਦੇ ਦੇੜੇ ਕਾਮਨਾ ਆਈ ਮਹਾਰਾਜ ਜੀ ਘੋੜਾ ਦੇ ਦੇਣ ਉਹ ਜਿਹੜਾ ਕਮੈਤ ਘੋੜਾ ਸੀ ਅਰਬ ਦੇਸ਼ ਚੋਂ ਆਇਆ ਉਹ ਸਮੇਂ ਉਹਦੀ 1,00,000 ਰੁਪਇਆ ਕੀਮਤ ਸੀ ਅੱਜ ਤੇ ਬਹੁ ਮੁੱਲਾ ਗੁਰੂ ਸਾਹਿਬ ਉਹ ਘੋੜਾ ਦੇ ਕੇ ਸਿੱਖ ਨੂੰ ਨਵਾਜਿਆ ਬਾਅਦ ਦਸਵੇਂ ਮਹਾਰਾਜ ਦੇ ਟਾਈਮ ਮਾਤਾ ਗੁਜਰੀ ਨੂੰ ਇੱਕ ਮਾਈ ਜਪਜੀ ਸਾਹਿਬ ਦੇ ਸ਼ੁੱਧ ਪਾਠ ਸੁਣਾਇਆ ਉਹਨਾਂ ਨੂੰ ਵਰਦਾਨ ਦਿੱਤਾ ਤੁਹਾਡੇ ਘਰ ਇੱਕ ਪੋਤਰਾ ਹੋਵੇਗਾ ਜਿਹੜਾ ਕਈ ਕੁਲਾਂ ਤਾਰ ਦੇਗਾ ਉਹ ਬਾਬਾ ਸਾਹਿਬ ਸਿੰਘ ਬੇਦੀ ਉਨੇ ਵਾਲੇ ਹੋਏ ਨੇ ਸੋ ਬਾਣੀ ਜਿਹੜਾ ਵੀ ਪੜ੍ਹਦਾ ਸੁਣਦਾ ਹੈ ਇਹ ਸ਼ਬਦ ਨੂੰ ਜਿਹੜਾ ਵੀ ਧਿਆਉਂਦਾ ਹੈ ਸ਼ਬਦ ਨੂੰ ਜਿਹੜਾ ਵੀ ਸੁਣਦਾ ਹੈ ਮਨ ਚ ਵਸਾਉਂਦਾ ਹੈ ਤੇ ਫਿਰ ਸ਼ਬਦ ਰੂਪ ਹੋ ਜਾਂਦਾ ਹੈ ਸ਼ਬਦ ਹੀ ਪਰਮਾਤਮਾ ਨਾਲ ਮਿਲਾਉਣ ਦਾ ਇੱਕ ਸਾਧਨ ਹੈ ਇਹੀ ਰਸਤਾ ਹੈ ਸ਼ਬਦ ਨੂੰ ਗੁਰੂ ਮਹਾਰਾਜ ਜੀ ਗੁਰਗੱਦੀ ਦੇ ਗਏ ਹੋਏ ਨੇ ਪਰਮਾਤਮਾ ਦੇ ਦੋ ਸਰੂਪ ਨੇ ਇੱਕ ਨਿਰਗੁਣ ਤੇ ਇੱਕ ਸਰਗੁਣ ਤੇ ਜਿਹੜਾ ਨਿਰਾਕਾਰ ਹੈ ਉਹ ਸ਼ਬਦ ਰੂਪ ਹੀ ਹੈ ਇਹ ਕੋ ਧਿਆਨ ਧਰੋ ਮਨ ਮੇ ਜੇ ਕੋ ਅਮਿਤੋਜ ਸਭੇ ਜਗ ਛਾਇਓ ਉਹਦਾ ਧਿਆਨ ਧਰੋ ਮਹਾਰਾਜ ਜੀ ਨਾਲੇ ਵੀ ਤੋ ਕਹੇ ਸੋ ਧਿਆਨ ਧਰੋ ਜੇ ਬਹੁਤ ਨਾ ਧਰਨਾ ਧਿਆਨ ਉਹਦਾ ਕਰੋ ਜਿਹੜਾ ਫਿਰ ਘੜੀ ਘੜੀ ਬਦਲਣਾ ਨਾ ਪਵੇ ਉਹ ਜਿਹੜਾ ਨਾ ਬਦਲਣ ਵਾਲਾ ਧਿਆਨ ਹੈ ਉਹ ਸਿਰਫ ਸ਼ਬਦ ਦਾ ਹੀ ਧਿਆਨ ਹੈ ਸ਼ਬਦ ਦਾ ਧਿਆਨ ਕਰਦਾ 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 ਸ਼ਬਦ ਰੂਪ ਹੋ ਜਾ ਤੂੰ ਤੂੰ ਕਰਤਾ ਤੂੰ ਹੋਵਾ ਤੇ ਜਦੋਂ ਪ੍ਰਭੂ ਦੇ ਸਾਹਮਣੇ ਹੋਵੇਗਾ ਉਹਦੇ ਸਨਮੁਖ ਜਾਏਗਾ ਫਿਰ ਪ੍ਰਭੂ ਵਰਗਾ ਹੀ ਹੋ ਜਾਏਗਾ ਤੇ ਪ੍ਰਭੂ ਵਰਗਾ ਹੋ ਕਰਕੇ ਉਹਦੇ ਚ ਲੀਨ ਹੋ ਜਾਏਗਾ ਸਨਮੁਖ ਹੋਏ ਜੀਵ ਮੋਹਿ ਜਾਵਹੀ ਕੋਟ ਜਨਮ ਅਗਨਾ ਸਹੇ ਤਬ ਹੀ ਕਰੋੜਾਂ ਹੀ ਜਨਮਾਂ ਦੇ ਪਾਪ ਨਸ਼ਟ ਹੋ ਜਾਂਦੇ ਨੇ ਜਿਹੜੀ ਇੱਕ ਵਾਰ ਸਨਮੁਖ ਸੁਰਤ ਹੋ ਜਾਏ ਸ਼ਬਦ ਦੇ ਪਰਮੇਸ਼ਰ ਦੇ ਸੋ ਮਨੁੱਖ ਦੇ ਹੀ ਇਹ ਚ ਆ ਕਰਕੇ ਹਰੇਕ ਜੀਵ ਨੂੰ ਨਾਮ ਦੀ ਕਮਾਈ ਕਰਨੀ ਚਾਹੀਦੀ ਹੈ ਨਾਮ ਕਿਹੜਾ ਜਿਹੜਾ ਗੁਰੂ ਨੇ ਦਿੱਤਾ ਤੇ ਨਾਮ ਸਾਰੇ ਨੇ ਬੇੜੀਆਂ। ਜਿਹੜੀ ਵੀ ਬੇੜੀ ਤੇ ਕੋਈ ਬਹਿ ਜਾਓ ਬੰਨੇ ਲਾ ਦਿੰਦੀ ਏ, ਸਾਡੇ ਵਾਸਤੇ ਉਹੀ ਬੇੜੀ ਏ ਜਿਹੜਾ ਨਾਮ ਸਾਡੇ ਗੁਰੂ ਨੇ ਸਾਨੂੰ ਦੇ ਦਿੱਤਾ, ਜਿਹੜਾ ਵੀ ਉਹਨੇ ਅੱਖਰ ਦਿੱਤਾ। ਵੈਸੇ ਤਾਂ ਅਸੀਂ ਹਰ ਰੋਜ਼ ਬੋਲਦੇ ਹਾਂ ਨਾ ਬੋਲੇ ਸੋ ਨਿਹਾਲ, ਉਹ ਠੀਕ ਏ ਸਾਡੀ ਮਰਿਆਦਾ, ਪਰ ਗੁਰੂ ਸਾਹਿਬ ਕੀ ਆਖਿਆ ਬਾਣੀ, ਗੋਰਖਾ ਸ਼ਬਦ ਜਪ ਭਏ ਨਿਹਾਲ। ਨਿਹਾਲ ਉਹ ਹੁੰਦੇ ਨੇ ਜਿਹੜੇ ਗੁਰੂ ਦਾ ਸ਼ਬਦ ਜਪਦੇ ਨੇ। ਸੋ ਗੁਰੂ ਦਾ ਸ਼ਬਦ ਜਪੋ, ਲਿਖੋ, ਪੜ੍ਹੋ, ਗਾਓ, ਸਭ ਤਰ੍ਹਾਂ ਕਰਕੇ ਜੀਵ ਦੀ ਕਲਿਆਣ ਕਰ ਦੇਗਾ। ਹਰ ਜਪ, ਹਰ ਲਿਖ, ਹਰ ਪੜ, ਹਰ ਗਾਓ, ਹਰ ਪਵਜਲ ਪਾਰ ਉਤਾਰੀ, ਇਹਨਾਂ ਸ਼ਬਦਾਂ ਨਾਲ ਮੈਂ ਸਿਮਾਂ ਦਾ ਜਾਚਕ ਹਾਂ। ਭੋਲ ਚੁੱਕ ਸਾਧ ਸੰਗਤ ਗੁਰੂ ਪਰਮੇਸ਼ਰ ਬਖਸ਼ਣ ਯੋਗੇ, ਕਰੋ ਕਿਰਪਾ ਬੋਲੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।